ਵਾਹਿਗੁਰੂ, 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 ਵਾਹਿਗੁਰੂ,
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 ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਬੈਠਤ ਸੋਵਤ ਧਿਆਈਐ, ਉਠਤ ਬੈਠਤ ਸੋਵਤ ਧਿਆਈਐ,
ਉਠਤ ਬੈਠਤ ਸੋਵਤ ਧਿਆਈਐ, ਉਠਤ ਬੈਠਤ ਸੋਵਤ ਧਿਆਈਐ,
ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ,
ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ,
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਕਹੋ ਨਾਨਕ ਇਹੋ ਤਤ ਵਿਚਾਰਾ, ਕਹੋ ਨਾਨਕ ਇਹੋ ਤਤ ਵਿਚਾਰਾ,
ਕਹੋ ਨਾਨਕ ਇਹੋ ਤਤ ਵਿਚਾਰਾ, ਕਹੋ ਨਾਨਕ ਇਹੋ ਤਤ ਵਿਚਾਰਾ,
ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ,
ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ,
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਮੇਰ ਕਰੋ ਤਰਨ ਤੇ ਮੋਹਿ ਜਾਹੇ, ਗਰੀਬ ਨਵਾਜ ਨਾ ਦੂਸਰ ਤੋ ਸੋ, ਭੂਲ ਸਿਮੋ ਹਮਰੀ ਪ੍ਰਭ ਆਪ, ਨਾ ਭੂਲਨ ਹਾਰ ਕਹੂ ਕਹੂ ਮੋਸੋ, ਸੇਵ ਕਰੀ ਤੁਮਰੀ ਤਿਨਕੇ, ਸਭ ਹੀ ਗ੍ਰਹਿ ਦੇਖੀਅਤ ਦ੍ਰਭ ਭਰੋਸੋ, ਯਾ ਕਲ ਮੈਂ ਸਭ ਕਾਲ ਕਿਰਪਾਨ ਕੇ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਸਿਰਸਾ ਹਾਂਦੈ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰਸਾ ਹਾਂਦੈ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ।
ਵਾਹਿਗੁਰੂ ਸਾਹਿਬ ਜੀ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੀਦ ਭੀਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੀਵ ਨ ਪਾਵਤ ਬੇਦਾ। ਤੁਮ ਸਭ ਹੀ ਤੇ ਰਹਿਤ ਨਿਰਾਲਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਅਤਿਅੰਤ ਵਡਭਾਗੀ ਹਾਂ, ਜੋ ਦਸਾਂ ਸਤਿਗੁਰਾਂ ਦੇ ਆਤਮਕ ਗਿਆਨ ਸਵਰੂਪ ਚਾਵਰ ਛਤਰ ਤਖਤ ਦੇ ਮਾਲਕ, ਨਾਮ ਬਾਣੀ ਕੇ ਬੋਹਿਥ ਪੀਰਾਨ ਪੀਰ ਮੀਰਾਨ ਮੀਰ, ਸਰਵਰੇ ਕੈਨਾਤ ਕੁੱਲ ਆਲਮ ਦੇ ਸੁਲਤਾਨ, ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੂਹਾਨੀ ਸੁੰਦਰ ਗੋਦ ਅੰਦਰ ਸਭਾਇਮਾਨ ਹੋ ਕੇ ਸੰਧਿਆ ਦੇ ਸਮੇਂ ਸੋਦਰ ਰਹਿਰਾਸ ਬਾਣੀ ਦੇ ਨਿਤਨੇਮ ਪਾਠ ਬੜੇ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕੀਤੇ ਨੇ। ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਰੂਪ ਗੁਰਬਾਣੀ ਦਾ ਫੁਰਮਾਨ ਹੈ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਗੁਰਬਾਣੀ ਇਹ ਇੱਕ ਮਹਾਨ ਚਾਨਣ ਹੈ, ਪ੍ਰਕਾਸ਼ ਹੈ, ਇੱਕ ਰੌਸ਼ਨੀ ਹੈ। ਪਰ ਐਸੀ ਵਾਹਿਗੁਰੂ ਜੀ ਦੀ ਦੈਵੀ ਰੌਸ਼ਨੀ, ਦੈਵੀ ਆਤਮਕ ਗਿਆਨ ਇਹ ਕਰਮ ਵਸੈ ਮਨ ਆਏ। ਪਰਮਾਤਮਾ ਵਾਹਿਗੁਰੂ ਜੀ ਦੀ ਕਰਮ ਬਖਸ਼ਿਸ਼ ਦੇ ਨਾਲ ਸਾਡੇ ਹਿਰਦੇ ਦੇ ਅੰਦਰ ਆ ਕਰਕੇ ਵੱਸਦਾ ਹੈ। ਜਿੱਥੇ ਰੌਸ਼ਨੀ ਹੋ ਜਾਏ, ਜਿੱਥੇ ਪ੍ਰਕਾਸ਼ ਹੋ ਜਾਵੇ, ਉੱਥੇ ਹਨੇਰਾ ਖਤਮ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਵਚਨ ਹਨ, ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ। ਇਹ ਸਾਹਿਬ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰੂਹਾਨੀ ਅੰਮ੍ਰਿਤ ਬਾਣੀ ਇਹ ਸਾਡੇ ਅੰਦਰ ਨੂੰ ਰੁਸ਼ਨਾ ਦਿੰਦੀ ਹੈ। ਸਾਡੇ ਅੰਦਰ ਜੋ ਅਗਿਆਨ ਦਾ ਹਨੇਰਾ ਹੈ, ਮੋਹ ਮਮਤਾ ਦਾ ਹਨੇਰਾ ਹੈ, ਵੇ ਸਮਝੀ ਦਾ ਹਨੇਰਾ ਹੈ, ਇਸ ਨੂੰ ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਨਿਵਿਰਤ ਕਰ ਦਿੰਦੀ ਹੈ। ਸਾਡੇ ਅੰਦਰ ਆਤਮਿਕ ਗਿਆਨ ਔਰ ਗਿਆਨ ਸਰੂਪ ਦੀਵੇ ਦੀ ਰੌਸ਼ਨੀ, ਦੀਵੇ ਦਾ ਪ੍ਰਕਾਸ਼ ਹੋ ਜਾਂਦਾ ਹੈ। ਆਪਾਂ ਐਸਾ ਦੈਵੀ ਪ੍ਰਕਾਸ਼ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸੁੰਦਰ ਹਜ਼ੂਰੀ ਦੇ ਅੰਦਰ ਸੱਜਦੇ ਹਾਂ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹਾਂ। ਅੰਮ੍ਰਿਤ ਸਰੂਪ ਗੁਰਬਾਣੀ ਦੇ ਸ਼ਬਦ ਕੀਰਤਨ, ਗੁਰਬਾਣੀ ਦਾ ਪਾਠ, ਨਾਮ ਸਿਮਰਨ, ਸੇਵਾ ਕਰਦੇ ਹਾਂ ਤਾਂ ਕਿ ਸਾਡੇ ਅੰਦਰੋਂ ਇਹ ਜਿਹੜਾ ਅਗਿਆਨ ਦਾ ਹਨੇਰਾ ਹੈ ਇਹ ਨਿਵਿਰਤ ਹੋ ਜਾਵੇ। ਸਾਹਿਬ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀਆਂ ਐਸੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਸਰੂਪ ਗੁਰਬਾਣੀ ਦੀ ਵਿਚਾਰ ਸਰਵਣ ਕਰਦੇ ਹਾਂ ਤਾਂ ਕਿ ਗੁਰਬਾਣੀ ਦੀ ਵਿਚਾਰ ਦੇ ਨਾਲ ਵੀ ਸਾਡੇ ਅੰਦਰ ਦਾ ਅਗਿਆਨ ਦਾ ਹਨੇਰਾ ਨਿਵਿਰਤ ਹੁੰਦਾ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਸਰੂਪ ਗੁਰਬਾਣੀ, ਸ੍ਰੀ ਬੇਨਤੀ ਚੌਪੀ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਆਪਾਂ ਸਤਿਗੁਰੂ ਜੀ ਦੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕੀਤੀ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਤਨੇ ਵੀ ਸ੍ਰਿਸ਼ਟੀ ਦੇ ਅੰਦਰ ਆਪ ਜੀ ਨੇ ਜੀਵ ਸਾਜਨਾ ਕੀਤੇ ਹੈ, ਜੀਵ ਬਣਾਏ ਹੈ, ਅਤੇ ਉਹ ਆਪਣੀ ਰਸਨਾ ਤੋਂ, ਆਪਣੀ ਜਵਾਨ ਤੋਂ ਪਰਮਾਤਮਾ ਵਾਹਿਗੁਰੂ ਜੀ ਦੇ ਬੇਅੰਤ ਗੁਣਾਂ ਦੇ ਤਾਈ ਵਰਣਨ ਕਰ ਰਹੇ ਹਨ। ਆਪੋ ਆਪਣੀ ਮਤ ਦੇ ਮੁਤਾਬਕ, ਆਪੋ ਆਪਣੀ ਸਮਝ ਦੇ ਮੁਤਾਬਕ ਵਾਹਿਗੁਰੂ ਜੀ ਦੇ ਜਸ ਨੂੰ ਗਾਇਨ ਕਰਦੇ ਹੈ, ਵਾਹਿਗੁਰੂ ਜੀ ਦੇ ਗੁਣਾਂ ਦਾ ਵਰਣਨ ਕਰਦੇ ਹਨ। ਪਰਮਾਤਮਾ ਵਾਹਿਗੁਰੂ ਜੀ ਦੇ ਦੋ ਪ੍ਰਕਾਰ ਦੇ ਗੁਣ ਹਜ਼ੂਰ ਨੇ ਪਾਵਨ ਗੁਰਬਾਣੀ ਦੇ ਅੰਦਰ ਅੰਕਿਤ ਕੀਤੇ ਨੇ। ਪਰਮਾਤਮਾ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਦੇ ਵੱਖਰੇ ਗੁਣ ਹੈ, ਨਿਰਗੁਣ ਸਰੂਪ ਵਾਹਿਗੁਰੂ ਜੀ ਦੇ ਵੱਖਰੇ ਗੁਣ ਹੈ। ਜਦੋਂ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਆਪਾਂ ਇਹ ਬਚਨ ਕਹਿੰਦੇ ਹਾਂ, ਕਰਨ ਕਾਰਨ ਪਤਤ ਪਾਵਨ ਭਗਤ ਵਛਲ, ਇਹ ਪਰਮਾਤਮਾ ਵਾਹਿਗੁਰੂ ਜੀ ਦੇ ਸਰਗੁਣ ਸਰੂਪਾਂ ਦਾ ਵਰਣਨ ਹੈ। ਅਤੇ ਨਿਰਗੁਣ ਸਰੂਪ ਵਾਹਿਗੁਰੂ ਜੀ ਦੇ ਗੁਣ ਕੀ ਹਨ? ਸਤ, ਚਿੱਤ, ਆਨੰਦ ਸਰੂਪ, ਜੋ ਆਸਤੀ ਭਾਂਤੀ ਪ੍ਰੇਤਾ ਸਰੂਪ ਹੋ ਕੇ ਸਾਰਿਆਂ ਥਾਵਾਂ ਦੇ ਵਿੱਚ, ਸਾਰੀਆਂ ਜਗਾਵਾਂ ਦੇ ਵਿੱਚ ਉਹ ਵਿਆਪਕ ਹੋ ਰਿਹਾ ਹੈ। ਇਹ ਅਸਤੀ ਭਾਂਤੀ ਪ੍ਰੇਤਾ ਜਾਂ ਸਤਚਿਤ ਆਨੰਦ ਸਰੂਪ, ਇਹ ਪਰਮਾਤਮਾ ਵਾਹਿਗੁਰੂ ਜੀ ਦੇ ਸਾਡੇ ਸਰੂਪ ਦੇ ਲੱਛਣ ਹਨ। ਇਹ ਉਸ ਵਾਹਿਗੁਰੂ ਜੀ ਦੇ ਨਿਰਗੁਣ ਸਰੂਪ ਦੇ ਗੁਣ ਆਖੇ ਜਾਂਦੇ ਹੈ। ਜਿਹੜਾ ਮਨੁੱਖ ਪਰਮਾਤਮਾ ਵਾਹਿਗੁਰੂ ਜੀ ਦੇ ਨਿਰਗੁਣ ਸਰਗੁਣ ਸਰੂਪਾਂ ਦੇ ਗੁਣਾਂ ਨੂੰ ਵਰਣਨ ਕਰਦਾ ਹੈ, ਕਹਿੰਦਾ ਹੈ, ਉਸ ਨੂੰ ਲਾਭ ਕੀ ਹੁੰਦਾ ਹੈ? ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਬਚਨਾਂ ਦੁਆਰਾ ਇਹ ਸਾਨੂੰ ਦੱਸਿਆ ਹੈ ਕਿ ਗੁਣ ਗਾਵਤ ਤੇਰੀ ਉੱਤਰ ਸਮੈਲ, ਵਿਨ ਸਜਾਏ ਹਉਮੈ ਵਿਖ ਫੈਲ। ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਕਥਨ ਕਰਦਿਆਂ ਕਰਦਿਆਂ ਪਰਮਾਤਮਾ ਵਾਹਿਗੁਰੂ ਜੀ ਦੇ ਵਿੱਚ ਹੀ ਅਭੇਦ ਹੋ ਜਾਈਦਾ ਹੈ। ਜੈਸੇ ਸ੍ਰੀ ਰਾਗ ਦੇ ਅੰਦਰ ਸਤਿਗੁਰੂ ਜੀ ਦੇ ਪਵਿੱਤਰ ਬਚਨ ਹਨ, ਗੁਣ ਕਹਿ ਗੁਣੀ ਸਮਾਵਣਿਆ। ਗੁਣ ਪਰਮਾਤਮਾ ਵਾਹਿਗੁਰੂ ਜੀ ਦੇ ਕਹਿੰਦਿਆਂ ਕਹਿੰਦਿਆਂ ਜਿਹੜਾ ਗੁਣੀ ਪਰਮਾਤਮਾ ਵਾਹਿਗੁਰੂ ਹੈ ਉਸ ਦੇ ਵਿੱਚ ਹੀ ਜੀਵ ਸਮਾ ਜਾਂਦਾ, ਅਭੇਦ ਹੋ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਸੋ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਜ਼ਿਕਰ ਕਰਕੇ ਆਪਾਂ ਨੂੰ ਦੱਸੇ ਨੇ। ਹੁਣ ਅੱਗੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਵਰਣਨ ਕਰਕੇ ਦੱਸਦੇ ਹੈ, ਆਪਾਂ ਸਭ ਸੰਗਤਾਂ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਆਪਣੀ ਸੁਰਤ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜ ਕੇ ਕਿ ਅਸੀਂ ਵੀ ਆਪਣੇ ਵੱਲੋਂ ਵਾਹਿਗੁਰੂ ਜੀ ਦਾ ਜਸ ਕਰ ਰਹੇ ਹਾਂ। ਆਪਾਂ ਸਭ ਸੰਗਤਾਂ ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਤੁਮ ਸਭ ਹੀ ਤੇ ਰਹਿਤ ਨਿਰਾਲਮ।
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਨ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਤੁਸੀਂ ਸਾਰੀ ਸ੍ਰਿਸ਼ਟੀ ਤੋਂ, ਸਾਰਿਆਂ ਤੋਂ ਨਿਰਾਲਮ ਤੋਂ ਭਾਵ ਹੈ ਨਿਰਲੇਪ ਹੋ ਕਰਕੇ, ਭਾਵ ਅਸੰਗ ਹੋ ਕਰਕੇ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਤੁਸੀਂ ਵਿਆਪਕ ਹੋ ਰਹੇ ਹੋ।
ਜਾਣਤ ਬੇਦ ਭੇਦ ਅਰ ਆਲਮ।
ਇਸੇ ਤਰ੍ਹਾਂ ਇਸ ਗੱਲ ਨੂੰ ਜਾਣਤ ਬੇਦ ਭੇਦ ਅਰ ਆਲਮ, ਜਿਹੜੇ ਚਾਰ ਵੇਦ ਹੈ ਸਨਾਤਨ ਮਤ ਦੇ ਅੰਦਰ, ਸਾਮ ਵੇਦ, ਰਿਗ ਵੇਦ, ਜੁਜਰ ਅਤੇ ਅਥਰਵਣ ਵੇਦ, ਇਹ ਵੀ ਇਸ ਗੱਲ ਨੂੰ ਸਮਝਦੇ ਹਨ, ਜਾਣਦੇ ਨੇ। ਅਰ ਆਲਮ, ਜਿਹੜੇ ਕੋਈ ਆਲਮ ਫਾਜ਼ਲ ਵਿਦਵਾਨ ਹੈ, ਬਹੁਤ ਭਾਰੀ ਵਿਦਵਾਨ ਹੈ, ਉਹ ਵੀ ਇਸ ਗੱਲ ਨੂੰ ਸਮਝਦੇ ਨੇ ਕਿ ਜਿਹੜਾ ਪਰਮਾਤਮਾ ਵਾਹਿਗੁਰੂ ਹੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਇਹ ਵਾਹਿਗੁਰੂ ਜੀ ਤੁਸੀਂ ਸਾਰਿਆਂ ਤੋਂ ਨਿਰਲੇਪ ਹੋ ਕਰਕੇ ਰਹਿੰਦੇ ਹੋ। ਪਰਮਾਤਮਾ ਵਾਹਿਗੁਰੂ ਜੀ ਦੀ ਨਿਰਲੇਪਤਾਈ ਨੂੰ ਵੇਦ ਵੀ ਕਥਨ ਕਰਦੇ ਹੈ ਅਤੇ ਜਿਹੜੇ ਮਹਾਨ ਕੋਈ ਆਲਮ ਫਾਜ਼ਲ ਵਿਦਵਾਨ ਹੈ, ਉਹ ਵੀ ਪਰਮਾਤਮਾ ਵਾਹਿਗੁਰੂ ਜੀ ਨੂੰ ਨਿਰਲੇਪ ਸਰੂਪ ਦੇ ਅੰਦਰ ਬਿਆਨ ਕਰਦੇ ਹਨ।
ਨਿਰੰਕਾਰ ਨਿਰਵਿਕਾਰ ਨਿਰਲੰਬ।
ਹੇ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਨਿਰੰਕਾਰ, ਤੁਸੀਂ ਆਕਾਰ ਤੋਂ ਰਹਿਤ ਹੋ, ਨਾਉ ਤੇਰਾ ਨਿਰੰਕਾਰ ਹੈ, ਨਾਏ ਲਏ ਨਰਕ ਨਾ ਜਾਈਏ। ਪਰਮਾਤਮਾ ਵਾਹਿਗੁਰੂ ਜੀ ਆਪ ਨਿਰੰਕਾਰ ਸਰੂਪ ਹੈ। ਨਿਰੰਕਾਰ ਤੋਂ ਭਾਵ ਹੈ ਜਿਸ ਦਾ ਕੋਈ ਆਕਾਰ ਨਾ ਹੋਵੇ, ਜਿਸ ਦਾ ਕਿਸੇ ਪ੍ਰਕਾਰ ਦੇ ਨਾਲ ਵੀ ਕੋਈ ਵਜੂਦ ਹਸਤੀ ਨਾ ਹੋਵੇ। ਨਿਰੰਕਾਰ ਨਿਰਵਿਕਾਰ, ਪਰਮਾਤਮਾ ਵਾਹਿਗੁਰੂ ਜੀ ਨਿਰਵਿਕਾਰ ਹਨ, ਵਾਹਿਗੁਰੂ ਜੀ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੇ ਨਾਲ ਕੋਈ ਵਿਕਾਰ ਆਦਿਕ ਨਹੀਂ ਪਾਏ ਜਾਂਦੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਾਹਿਗੁਰੂ ਜੀ ਦੇ ਸਰੂਪ ਦਾ ਵਰਣਨ ਕਰਦਿਆਂ ਬਚਨ ਕੀਤੇ ਹਨ, ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ ਭੈ ਹੈ, ਦੇਹੇ ਬਹੀਨ ਸਨੇਹੇ ਸਭੋ ਤਨ, ਨੇਹ ਬਰਾਕਤ ਅਗੇਹੇ ਅਛੈ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜਮੀਨ ਕੋ ਦੇਤ ਜਮਾਨ ਕੋ ਦਹਿ ਹੈ। ਇਹ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪਾਂ ਦਾ ਵਰਣਨ ਕੀਤਾ ਹੈ। ਹਜ਼ੂਰ ਆਖਦੇ ਹਨ, ਤੁਮ ਸਭ ਹੀ ਤੇ ਨਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ। ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਕਾਰ ਤੋਂ ਰਹਿਤ ਹੋ, ਤੁਹਾਡਾ ਰੂਪ ਰੰਗ ਚੱਕਰ ਚਿੰਨ ਆਕਾਰ ਕੋਈ ਨਹੀਂ, ਫਿਰ ਆਪ ਜੀ ਸਾਰੇ ਵਿਕਾਰਾਂ ਤੋਂ ਰਹਿਤ ਹੋ। ਪਰਮਾਤਮਾ ਵਾਹਿਗੁਰੂ ਜੀ ਸ਼ੁੱਧ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਉਸ ਵਾਹਿਗੁਰੂ ਜੀ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਵੀ ਕੋਈ ਵਿਕਾਰ ਨਹੀਂ ਪਾਇਆ ਜਾਂਦਾ, ਨਿਰਵਿਕਾਰ ਨਿਰਲੰਬ। ਫਿਰ ਪਰਮਾਤਮਾ ਵਾਹਿਗੁਰੂ ਜੀ ਨਿਰਲੰਬ ਆਸਰੇ ਤੋਂ ਬਗੈਰ ਹੈ। ਆਪਾਂ ਸਾਰੇ ਜੀਵ ਇੱਕ ਦੂਸਰੇ ਦਾ ਆਸਰਾ ਭਾਲਦੇ ਹਾਂ, ਪਰ ਪਰਮਾਤਮਾ ਵਾਹਿਗੁਰੂ ਸਾਰਿਆਂ ਦਾ ਆਪ ਆਸਰਾ ਸਰੂਪ ਹੈ। ਪਰਮਾਤਮਾ ਵਾਹਿਗੁਰੂ ਜੀ ਨੂੰ ਕਿਸੇ ਦਾ ਆਸਰਾ ਨਹੀਂ ਚਾਹੀਦਾ, ਉਹ ਆਪ ਆਸਰੇ ਤੋਂ ਰਹਿਤ ਹੈ, ਬਾਕੀ ਸਾਰਿਆਂ ਨੂੰ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਸਹਾਰਾ ਹੈ।
ਆਦ ਅਨੀਲ ਅਨਾਦ ਸੰਭ।
ਫਿਰ ਪਰਮਾਤਮਾ ਵਾਹਿਗੁਰੂ ਜੀ ਸਾਰੇ ਸੰਸਾਰ ਦਾ ਆਦ ਮੁੱਢ ਸਰੂਪ ਹੈ, ਆਦ ਅਨੀਲ ਗਿਣਤੀ ਤੋਂ ਰਹਿਤ ਹੈ, ਜਿਸ ਤਰ੍ਹਾਂ ਕੋਈ ਨੀਲ ਸੰਖ ਪਦਮ ਗਿਣਤੀਆਂ ਤੋਂ ਗਿਣਤੀ ਤੋਂ ਵਾਹਰਾ ਹੈ। ਆਦ ਅਨੀਲ ਅਨਾਦ, ਅਨਾਦ ਤੋਂ ਭਾਵ ਹੈ ਪਰਮਾਤਮਾ ਵਾਹਿਗੁਰੂ ਜੀ ਉਤਪਤੀ ਤੋਂ ਰਹਿਤ ਹੈ। ਆਦ ਅਨੀਲ ਅਨਾਦ ਅਸੰਭ, ਅਸੰਭ ਤੋਂ ਭਾਵ ਹੈ ਅਸਚਰਜ ਸਰੂਪ। ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਵਰਣਨ ਕਰਕੇ ਦੱਸਦੇ ਹਨ ਕਿ ਪਰਮਾਤਮਾ ਵਾਹਿਗੁਰੂ ਜੀ ਤੁਸੀਂ ਨਿਰਵਿਕਾਰ ਹੋ, ਨਿਰਆਸਰਾ ਸਰੂਪ ਹੋ, ਫਿਰ ਸਾਰਿਆਂ ਦਾ ਮੁੱਢ ਸਰੂਪ ਹੋ, ਇਸੇ ਤਰ੍ਹਾਂ ਗਿਣਤੀ ਤੋਂ ਆਪ ਜੀ ਰਹਿਤ ਹੋ, ਅਪਾਰ ਹੋ, ਪਾਰਾਵਾਰ ਤੋਂ ਰਹਿਤ ਹੋ, ਫਿਰ ਉਤਪਤੀ ਆਪ ਜੀ ਦੀ ਕੋਈ ਨਹੀਂ ਹੈ, ਆਪ ਜੀ ਅਸਚਰਜ ਸਰੂਪ ਹੋ।
ਤਾਕਾ ਮੂੜ ਚਾਰਤ ਭੇਦਾ।
ਐਸਾ ਜਿਹੜਾ ਪਰਮਾਤਮਾ ਵਾਹਿਗੁਰੂ ਅਸਚਰਜ ਸਰੂਪ ਹੈ, ਉਸ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਮੂਰਖ ਜੀਵ ਹੈ, ਉਹ ਆਖਦੇ ਨੇ ਕਿ ਅਸੀਂ ਪਰਮਾਤਮਾ ਦਾ ਭੇਦ ਪਾ ਲਿਆ, ਰਹੱਸ ਪ੍ਰਾਪਤ ਕਰ ਲਿਆ ਹੈ, ਕਿਉਂਕਿ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਭੇਤ ਹੈ ਉਹ ਕੋਈ ਵੀ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਫਿਰ ਆਪਾਂ ਸੋਚਾਂਗੇ ਕਿ ਜਿਸ ਪਰਮਾਤਮਾ ਵਾਹਿਗੁਰੂ ਜੀ ਦਾ ਕੋਈ ਵੀ ਭੇਤ ਨਹੀਂ ਪ੍ਰਾਪਤ ਕਰ ਸਕਦਾ, ਰਹੱਸ ਨਹੀਂ ਲੈ ਸਕਦਾ, ਅਤੇ ਅਸੀਂ ਸਾਰੇ ਵਾਹਿਗੁਰੂ ਜੀ ਦਾ ਇਹ ਭੇਦ ਪ੍ਰਾਪਤ ਕਿਉਂ ਕਰਨਾ ਚਾਹੁੰਦੇ ਹਾਂ? ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਅੰਮ੍ਰਿਤ ਬਚਨ ਹੈ ਕਿ ਵਾਹਿਗੁਰੂ ਜੀ ਦਾ ਤਾਂ ਹੀ ਤਾਂ ਕੀਮਤ ਪਾਏ ਨਾ ਕਹਿਆ ਜਾਏ। ਪਰਮਾਤਮਾ ਵਾਹਿਗੁਰੂ ਜੀ ਦੀ ਨਾ ਕੀਮਤ ਪ੍ਰਾਪਤ ਕੀਤੀ ਜਾ ਸਕਦੀ ਹੈ ਪ੍ਰਾਪਤੀ ਦੀ, ਅਤੇ ਨਾ ਸਮੱਗਰ ਰੂਪ ਦੇ ਅੰਦਰ ਵਾਹਿਗੁਰੂ ਜੀ ਦੇ ਜਸ ਨੂੰ ਬਿਆਨ ਕੀਤਾ ਜਾ ਸਕਦਾ। ਫਿਰ ਅਸੀਂ ਆਪਾਂ ਰਲ ਮਿਲ ਕੇ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਕਿਉਂ ਆਖਦੇ ਹਾਂ? ਵੇਦ ਸ਼ਾਸਤਰ ਔਰ ਧਾਰਮਿਕ ਗ੍ਰੰਥ ਪਰਮਾਤਮਾ ਵਾਹਿਗੁਰੂ ਜੀ ਦੇ ਇਤਨੇ ਗੁਣ ਕਿਉਂ ਕਥਨ ਕਰਦੇ ਹੈ? ਹਜ਼ੂਰ ਕਹਿੰਦੇ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਹੜੇ ਵਾਹਿਗੁਰੂ ਜੀ ਦਾ ਜਸ ਕਰਦੇ ਹੈ, ਉਹ ਜਸ ਕਰਦੇ ਕਰਦੇ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਵਿੱਚ ਸਮਾ ਜਾਂਦੇ ਹੈ, ਵਾਹਿਗੁਰੂ ਜੀ ਦੇ ਵਿੱਚ ਉਹ ਲੀਨ ਹੋ ਜਾਂਦੇ ਹੈ, ਕਿਉਂਕਿ ਵਾਹਿਗੁਰੂ ਆਪ ਆਨੰਦ ਸਰੂਪ ਹੈ, ਪਰਮਾਤਮਾ ਵਾਹਿਗੁਰੂ ਜੀ ਸੁੱਖਾਂ ਦਾ ਸੋਮਾ ਹੈ, ਸੁੱਖਾਂ ਦਾ ਸਾਗਰ ਹੈ। ਇਸ ਕਰਕੇ ਜਿੰਨੇ ਵੀ ਅਸੀਂ ਜੀਵ ਹਾਂ, ਵਾਹਿਗੁਰੂ ਜੀ ਦਾ ਜਸ ਕਰਦੇ ਹੋਏ, ਉਸ ਦੀ ਮਹਿਮਾ ਕਰਦੇ ਹੋਏ, ਪਰਮਾਤਮਾ ਵਾਹਿਗੁਰੂ ਵਿੱਚ ਆਨੰਦ ਸਰੂਪ ਦੇ ਵਿੱਚ ਲੀਨ ਹੋ ਜਾਈਦਾ ਹੈ। ਇਸ ਕਰਕੇ ਇੱਥੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ, ਜਿਹੜੇ ਮਨੁੱਖ ਕਹਿੰਦੇ ਨੇ ਕਿ ਅਸੀਂ ਪਰਮਾਤਮਾ ਵਾਹਿਗੁਰੂ ਜੀ ਦੀ ਹੱਦ ਪ੍ਰਾਪਤ ਕਰ ਲਈ, ਅਸੀਂ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਭੇਤ ਨੂੰ ਸਮਝ ਲਿਆ, ਮਹਾਂਮੂੜ ਉਹ ਮਹਾਨ ਮੂਰਖ ਮਨੁੱਖ ਆਖੇ ਜਾਂਦੇ ਹਨ।
ਜਾ ਕੋ ਭੇਵ ਨ ਪਾਵਤ ਵੇਦਾ।
ਜਿਸ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਭੇਦ ਰਹੱਸ ਹੈ, ਵੇਦ ਵੀ ਨਹੀਂ ਪ੍ਰਾਪਤ ਕਰ ਸਕਦੇ, ਵੇਦ ਵੀ ਜਾ ਕਰਕੇ ਨੇਤ ਨੇਤ ਆਖਣ ਲੱਗ ਜਾਂਦੇ ਹਨ, ਨੇਤ ਨੇਤ ਕਥੰਤ ਵੇਦਾ। ਜਿਹੜੇ ਚਾਰ ਇਹ ਜਿਹੜੇ ਵੇਦ ਹਨ, ਤਿੰਨੇ ਵੇਦ ਵੀ ਵਾਹਿਗੁਰੂ ਜੀ ਦੇ ਜਸ ਤੋਂ ਆ ਕੇ ਨੇਤ ਨੇਤ ਕਹਿਣ ਲੱਗ ਜਾਂਦੇ ਆ, ਬੇਅੰਤ ਬੇਅੰਤ ਆਖਣ ਲੱਗ ਜਾਂਦੇ ਆ, ਨਾ ਇਤੀ ਨਾ ਇਤੀ। ਕਿ ਇੱਥੇ ਹੀ ਸਮਾਪਤੀ ਨਹੀਂ, ਪਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਸੰਪੂਰਨ ਰੂਪ ਦੇ ਅੰਦਰ ਬਿਆਨ ਨਹੀਂ ਕੀਤਾ ਜਾ ਸਕਦਾ। ਹਜ਼ੂਰ ਕਹਿੰਦੇ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਵੇਦਾ। ਜਿਸ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜੇ ਵੇਦ, ਇਹ ਵੀ ਅੰਤ ਨਹੀਂ ਲੈ ਸਕਦੇ। ਇਹ ਮੂਰਖ ਜੀਵ ਆਖਦੇ ਹਨ ਕਿ ਮੈਂ ਪਰਮਾਤਮਾ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਇਹ ਬਚਨ ਹਨ, ਘਾਟ ਨਾ ਕਿਨ ਹੀ ਕਹਾਇਆ, ਸਭ ਕਹਿਤੇ ਹੈ ਪਾਇਆ। ਸਾਰੇ ਕਹਿੰਦੇ ਹਨ ਕਿ ਪਰਮਾਤਮਾ ਵਾਹਿਗੁਰੂ ਜੀ ਨੂੰ ਮੈਂ ਪ੍ਰਾਪਤ ਕਰ ਲਿਆ, ਅਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਇਹ ਵੀ ਬਚਨ ਉਚਾਰਨ ਕੀਤੇ ਨੇ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬ ਹੋ ਨਾ ਡੋਲੈ। ਕਹਿਣ ਕਹਾਵਨ ਇਹ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਸਮਝ ਨੂੰ ਪਾਉਣ ਵਾਲੇ ਹੈ, ਉਹ ਸੰਗਤ ਜੀ ਵਾਹਿਗੁਰੂ ਜੀ ਦੇ ਭੇਤ ਨੂੰ ਸਮਝ ਕੇ ਉਹ ਗੁਪਤ ਹੋ ਕੇ ਰਸ ਮਾਣਦੇ ਹੈ। ਜਿਹੜੇ ਜੀਵ ਅਜੇ ਤੱਕ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਨਹੀਂ, ਉਹ ਸਗੋਂ ਬੋਲਦੇ ਹੈ ਕਿ ਅਸੀਂ ਪ੍ਰਾਪਤੀ ਕਰ ਲਈ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਸੋਈ ਅਜਾਨ ਕਹਿ ਮੈਂ ਜਾਣਾ। ਜਿਹੜਾ ਮਨੁੱਖ ਆਖਦਾ ਹੈ ਕਿ ਮੈਂ ਵਾਹਿਗੁਰੂ ਜੀ ਨੂੰ ਜਾਣ ਲਿਆ, ਪਰਮਾਤਮਾ ਵਾਹਿਗੁਰੂ ਜੀ ਦੇ ਭੇਦ ਨੂੰ ਸਮਝ ਲਿਆ, ਸਤਿਗੁਰੂ ਸਾਹਿਬ ਜੀ ਦੀ ਬਾਣੀ ਆਖਦੀ ਹੈ ਸੋਈ ਅਜਾਨ, ਉਹ ਮਨੁੱਖ ਅਜਾਨ ਹੈ, ਬੇਸਮਝ ਹੈ। ਕਹਿ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੈ, ਉਹ ਆਖਦੇ ਨਹੀਂ ਹਨ ਹੋਣ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੈ ਦੇਣ। ਇਸੇ ਤਰ੍ਹਾਂ ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਜਿਸ ਤਰ੍ਹਾਂ ਅਲੌਤੀ ਗਲੋਹ ਦਾ ਬਣਿਆ ਹੋਇਆ ਸਰਬਤ ਜਾਂ ਮਿਸਰੀ ਆਦਿਕ ਦਾ ਬਣਿਆ ਹੋਇਆ ਸਰਬਤ, ਜਿਨ੍ਹਾਂ ਨੇ ਚੱਖਿਆ ਉਹੀ ਇਸ ਦੇ ਰਸ ਅਤੇ ਸਵਾਦ ਨੂੰ ਜਾਣਦੇ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਐਸੇ ਵੀ ਬਚਨ ਉਚਾਰਨ ਕੀਤੇ ਨੇ, ਹਜ਼ੂਰ ਆਖਦੇ ਹਨ ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਜਿਸ ਤਰ੍ਹਾਂ ਕੋਈ ਗੂੰਗਾ ਮਨੁੱਖ ਗੁੜ ਖਾ ਲਵੇ ਜਾਂ ਕੋਈ ਮਠਿਆਈ, ਗੂੰਗੇ ਕੀ ਮਠਿਆਈ, ਅਤੇ ਉਹ ਮਠਿਆਈ ਛੱਕ ਕੇ ਆਪਣੀ ਰਸਨਾ ਤੋਂ ਗੂੰਗਾ ਮਨੁੱਖ ਬੋਲ ਕੇ ਨਹੀਂ ਦੱਸ ਸਕਦਾ ਕਿ ਇਹਦਾ ਰਸ, ਇਹਦਾ ਸਵਾਦ ਕਿਹੋ ਜਿਹਾ, ਪਰ ਉਹਦੇ ਚਿਹਰੇ ਤੋਂ, ਉਸਦੀ ਮੁਸਕਰਾਹਟ ਤੋਂ, ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਸਨੇ ਕੋਈ ਸਵਾਦਿਸ਼ਟ ਵਸਤੂ ਚੱਖੀ ਹੋਈ ਹੈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੈ, ਉਹਨਾਂ ਦੇ ਚਿਹਰੇ ਤੋਂ, ਉਹਨਾਂ ਦੇ ਅੰਦਰ ਦੇ ਖੜਾਅ ਤੋਂ, ਉਹਨਾਂ ਦੇ ਅੰਦਰ ਦੇ ਸਹਿਜ ਤੋਂ, ਉਹਨਾਂ ਦੇ ਅੰਦਰ ਦੀ ਆਨੰਦਮਈ ਅਵਸਥਾ ਤੋਂ ਜਾਣਿਆ ਜਾਂਦਾ ਹੈ ਕਿ ਇਹਨਾਂ ਨੂੰ ਪ੍ਰਾਪਤੀ ਹੋ ਚੁੱਕੀ ਹੈ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਖਦੇ ਹਨ, ਤਾਕਾ ਮੂੜ ਉਚਾਰਤ ਭੇਦਾ। ਪਰ ਜਿਹੜੇ ਮੂਰਖ ਜੀਵ ਜਿਹੜੇ ਅਜੇ ਤੱਕ ਪ੍ਰਾਪਤੀ ਵਾਲੇ ਨਹੀਂ ਹੋਏ, ਕਹਿੰਦੇ ਉਹ ਆਖਦੇ ਆ ਅਸੀਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ। ਜਾ ਕੋ ਭੇਵ ਨਾ ਪਾਵਤ ਬੇਦਾ, ਜਿਸ ਦਾ ਵੇਦ ਆਦਿਕ ਵੀ ਭੇਦ ਨਹੀਂ ਪ੍ਰਾਪਤ ਕਰ ਸਕਦੇ, ਰਹੱਸ ਜਾਣਦੇ ਨਹੀਂ ਹਨ।
ਤਾਕਾ ਕਰ ਪਾਹਨ ਅਨਮਾਨਤਾ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਅੱਗੇ ਜਿਹੜੇ ਕੋਈ ਮੂਰਤੀਆਂ ਹਨ ਉਹਦਾ ਖੰਡਨ ਕਰਦੇ ਹੈ। ਤਾਕੋ ਕਰ ਪਾਹਨ ਅਨੁਮਾਨਤ, ਜਿਹੜਾ ਪਰਮਾਤਮਾ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ ਹੈ, ਪਾਲਣਹਾਰ ਹੈ, ਨਾਸ ਕਰਨ ਵਾਲਾ ਹੈ, ਐਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਜ਼ੂਰ ਕਹਿੰਦੇ ਹਨ ਤਾਕੋ ਕਰ ਪਾਹਨ ਅਨੁਮਾਨਤ। ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਇੱਕ ਪੱਥਰ ਸਰੂਪ ਦੇ ਵਿੱਚ ਇਹ ਜੀਵ ਅਨੁਮਾਨ ਕਰਦੇ ਹੈ, ਕਿਆਸ ਕਰਦੇ ਹਨ, ਅੰਦਾਜ਼ਾ ਲਾਉਂਦੇ ਹਨ, ਸਮਝਦੇ ਨੇ ਕਿ ਸ਼ਾਇਦ ਪਰਮਾਤਮਾ ਵਾਹਿਗੁਰੂ ਜੀ ਜੜ ਪੱਥਰ ਸਰੂਪ ਦੇ ਵਿੱਚ ਵਿਆਪਕ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਹਜ਼ੂਰ ਨੇ ਬਚਨ ਆਖੇ ਹਨ, ਜੋ ਸਨਾਤਨੀ ਮਤ ਦੇ ਅੰਦਰ ਪੱਥਰ ਆਦਿਕਾਂ ਦੀ, ਠਾਕੁਰ ਆਦਿਕਾਂ ਦੀ ਪੂਜਾ ਕੀਤੀ ਜਾਂਦੀ ਹੈ, ਉਸ ਦਾ ਖੰਡਨ ਸਤਿਗੁਰੂ ਸਾਹਿਬ ਜੀ ਕਰਦੇ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਨੇ, ਕਬੀਰ ਸਾਹਿਬ ਜੀ ਦੇ ਐਸੇ ਬਚਨ ਆਉਂਦੇ ਹਨ ਕਿ ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪੱਥਰ ਨੂੰ ਇੱਕ ਠਾਕੁਰ ਨੂੰ ਪਰਮਾਤਮਾ ਸਰੂਪ ਜਾਣ ਕੇ ਜੀਵ ਪੂਜਣ ਲੱਗ ਪਿਆ। ਇਸ ਪਰਵਾਸੇ ਜੋ ਰਹਿ ਬੂਢੇ ਕਾਲੀ ਧਾਰ। ਜਿਹੜੇ ਜੀਵ ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਦੇ ਵਿੱਚ ਹਨ ਉਹ ਕਾਲੀ ਧਾਰਾ ਦੇ ਵਿੱਚ ਭਾਵ ਅਗਿਆਨਤਾ ਦੇ ਵਿੱਚ ਉਹ ਜੀਵ ਡੁੱਬ ਗਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਸਮ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ। ਹਜ਼ੂਰ ਕਹਿੰਦੇ ਕੋਈ ਮਨੁੱਖ ਇੱਕ ਬਿਨ ਦੂਸਰ ਸੋ ਨਾ ਚਨਾਰ, ਭੰਜਨ ਗੜਨ ਸਮਰੱਥ ਸਦਾ ਪ੍ਰਭ ਜਾਣਤ ਹੈ ਕਰਤਾਰ। ਕਹਾ ਪਇਓ ਜੋ ਆਨ ਜਗਤ ਮੈਂ ਦਸ ਕਸੁਰ ਹਰਕਾਏ, ਅਧਿਕ ਪ੍ਰਪੰਚ ਦਿਖਾਏ ਸਭਨ ਕਹੇ ਆਪੇ ਬ੍ਰਹਮ ਕਹਾਏ। ਉੱਥੇ ਸਤਿਗੁਰੂ ਸਾਹਿਬ ਜੀ ਨੇ ਅਵਤਾਰ ਵਾਜ ਦਾ ਖੰਡਨ ਕੀਤਾ ਹੈ। ਇਸੇ ਤਰ੍ਹਾਂ ਅੱਛਤ ਧੂਪ ਦੀ ਪਰਪਤ ਹੈ ਪਾਹਨ ਕਛੂ ਨ ਖੈ ਹੈ, ਤਾਂ ਮੈਂ ਕਹਾਂ ਸਿੱਧ ਹੈ ਰੇ ਜੜ ਤੋਹੇ ਕਛੂ ਵਰ ਦੈ ਹੈ। ਜਾਉ ਜੀ ਹੋਤ ਤੋ ਦੇਤ ਕਛੂ ਤੋਹੇ, ਮਨ ਵਚ ਕਰਮ ਵਿਚਾਰ ਕੇਵਲ ਏਕ ਸਰਣ ਸੌਮੀ ਬਿਨ ਜਉ ਨੈ ਕਤਹਿ ਉਧਾਰ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ, ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਇਹ ਸ਼ਬਦ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਬਚਨ ਆਉਂਦੇ ਨੇ ਪਾਖਾਨ ਗੜਕੈ ਮੂਰਤ ਕੀਨੀ, ਜਿਹੜੇ ਪੱਥਰ ਦੀ ਮੂਰਤੀ ਘੜਨ ਵਾਲੇ ਹਨ ਦੇ ਕੇ ਛਾਤੀ ਪਾਓ, ਉਹਦੀ ਛਾਤੀ 'ਤੇ ਆਪਣਾ ਪੈਰ ਰੱਖ ਰੱਖ ਕੇ ਉਸ ਮੂਰਤੀ ਨੂੰ ਘੜਦੇ ਹੈ। ਕਹਿੰਦੇ ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ, ਜੇ ਇਹ ਬਿਲਕੁਲ ਪਰਮਾਤਮਾ ਸਰੂਪ ਹੈ ਫਿਰ ਇਸ ਦੀ ਨਿਰਾਦਰੀ ਕਿਉਂ ਹੈ, ਇਸ ਦੇ ਉੱਪਰ ਪੈਰ ਰੱਖ ਕੇ ਕਿਉਂ ਇਸ ਨੂੰ ਘੜਿਆ ਜਾਂਦਾ ਹੈ। ਇਸੇ ਤਰ੍ਹਾਂ ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖਸਾਰ ਇਤਿਆਦਿ ਕੇ ਬਚਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਹਜ਼ੂਰ ਨੇ ਅੰਕਿਤ ਕੀਤੇ ਨੇ। ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ ਤਾਂ ਕਉ ਕਰ ਪਾਹਨ ਅਨਮਾਨਤ, ਜਿਹੜਾ ਪਰਮਾਤਮਾ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਉਸ ਨੂੰ ਇਹ ਸੰਸਾਰੀ ਜੀਵ ਇੱਕ ਪੱਥਰ ਦੇ ਵਿੱਚ ਕਲਪੀ ਬੈਠੇ ਹੈ, ਉਸ ਪਰਮਾਤਮਾ ਨੂੰ ਇੱਕ ਪੱਥਰ ਸਮਝਦੇ ਹੈ, ਇੱਕ ਜੜ ਸਮਝ ਕੇ ਉਸ ਦੀ ਪੂਜਾ ਕਰਦੇ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਇਸ ਦਾ ਖੰਡਨ ਆਉਂਦਾ ਹੈ। ਇਸੇ ਤਰ੍ਹਾਂ ਨਾ ਪਾਥਰ ਬੋਲੇ ਨਾ ਕਸ ਦੇ, ਫੋਕਟ ਕਰਮ ਨੇ ਫਲ ਹੈ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ, ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆ ਕੋ ਪ੍ਰਭੂ ਦਾਨ ਦੇਤਾ। ਇਹ ਬਚਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਆਉਂਦੇ ਹਨ। ਇੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਉਹਨੂੰ ਇਹ ਜੀਵ ਇੱਕ ਪੱਥਰ ਦੀ ਮੂਰਤੀ ਬਣਾ ਕਰਕੇ ਪੱਥਰ ਸਮਝਦੇ ਨੇ, ਇਸ ਵਾਸਤੇ ਤਾਂ ਕੋ ਕਰ ਪਾਹਨ ਅਨਮਾਨਤ, ਉਸ ਨੂੰ ਇੱਕ ਪੱਥਰ ਦੀ ਨਿਆਈ ਜਾਣਦੇ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਹੈ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ, ਕਿ ਦੁਨੀਆਂ ਦਾ ਜਿਹੜਾ ਮਹਾਨ ਵੱਡਾ ਚੱਕਰਵਰਤੀ ਆਲਮਗੀਰ ਬਾਦਸ਼ਾਹ ਹੋਵੇ ਉਸ ਨੂੰ ਕੋਈ ਮਨੁੱਖ ਆ ਕੇ ਕਹੇ ਆਓ ਮੀਆਂ ਜੀ ਬੈਠੋ, ਮੀਆਂ ਮੁਸਲਮਾਨ ਇੱਕ ਆਮ ਮਾਮੂਲੀ ਸਧਾਰਨ ਮਨੁੱਖ ਨੂੰ ਆਖਦੇ ਹੈ। ਕਹਿੰਦੇ ਇਹ ਕਿਸੇ ਚੱਕਰਵਰਤੀ ਬਾਦਸ਼ਾਹ ਨੂੰ ਮੀਆਂ ਕਹਿਣ ਦੇ ਨਾਲ ਉਸਦਾ ਸਤਿਕਾਰ ਨਹੀਂ ਹੈ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਜੀ ਨੂੰ ਇੱਕ ਪੱਥਰ ਜਾਣ ਲੈਣਾ, ਇੱਕ ਪੱਥਰ ਕਹਿਣਾ ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਦਾ ਸਤਿਕਾਰ ਨਹੀਂ ਹੈ। ਤਾਂ ਕਉ ਕਰ ਪਾਹਨ ਅਨੁਮਾਨਤ, ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਇਹ ਸੰਸਾਰੀ ਜੀਵ ਇੱਕ ਪੱਥਰ ਜਾਣ ਕੇ ਪਰਮਾਤਮਾ ਵਾਹਿਗੁਰੂ ਜੀ ਨੂੰ ਇੱਕ ਜੜ ਸਮਝ ਰਹੇ ਹਨ, ਅਨੁਮਾਨ ਕਰਦੇ ਹਨ।
ਮਹਾਮੂੜ ਕਛ ਭੇਦ ਨਾ ਜਾਣਤ,
ਜਿਹੜੇ ਜੀਵ ਪਰਮਾਤਮਾ ਵਾਹਿਗੁਰੂ ਜੀ ਨੂੰ ਪੱਥਰ ਹੀ ਸਮਝਦੇ ਨੇ ਹਜ਼ੂਰ ਕਹਿੰਦੇ ਉਹ ਮਹਾਂਮੂਰਖ ਹੈ। ਮਹਾਂਮੂੜ ਕਛ ਭੇਦ ਨਾ ਜਾਣਤ, ਅਕਾਲ ਪੁਰਖ ਵਾਹਿਗੁਰੂ ਜੀ ਦੇ ਭੇਦ ਨੂੰ ਸਮਝ ਨਹੀਂ ਸਕਦੇ, ਇਸ ਕਰਕੇ ਉਹ ਪਰਮਾਤਮਾ ਵਾਹਿਗੁਰੂ ਜੀ ਦੀ ਸਮਝ ਤੋਂ ਬਿਨਾਂ ਹਨ।
ਮਹਾਦੇਵ ਕਉ ਕਹਿਤ ਸਦਾ ਸਿਵ,
ਹਜ਼ੂਰ ਕਹਿੰਦੇ ਕਈ ਲੋਕ ਮਹਾਦੇਵ ਕਉ ਕਹਿਤ ਸਦਾ ਸਿਵ, ਜਿਹੜਾ ਮਹਾਦੇਵ ਸਿਵ ਜੀ ਹੈ ਉਹਨੂੰ ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਸਿਵ ਕਲਿਆਣ ਸਰੂਪ ਆਖੀ ਜਾਂਦੇ ਹੈ। ਕਿ ਜਿਹੜਾ ਸ਼ਿਵ ਜੀ ਹੈ ਇਹ ਕਲਿਆਣ ਸਰੂਪ ਹੈ, ਇਹ ਜੀਵਾਂ ਦੀ ਕਲਿਆਣ ਕਰਨ ਵਾਲਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਚਨ ਆਉਂਦਾ ਹੈ, ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦਿਓ ਅਵਧੂਤਾ, ਤਿੰਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਵਿਭੂਤਾ। ਕਿ ਪਰਮਾਤਮਾ ਵਾਹਿਗੁਰੂ ਜੀ ਦਾ ਇਹ ਜਿਹੜੇ ਵਿਸ਼ਨੂੰ ਜੀ ਦੇ 10 ਮੁੱਖ ਅਵਤਾਰ ਹੋਏ ਹੈ, ਉਂਝ 24 ਅਵਤਾਰ ਵਿਸ਼ਨੂੰ ਦੇ ਨੇ, ਉਹਨਾਂ ਵਿੱਚੋਂ 10 ਅਵਤਾਰ ਮੁੱਖ ਹੈ। ਇਹਨਾਂ ਦਾ 24 ਅਵਤਾਰਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਬਾਣੀ ਦੇ ਅੰਦਰ ਕੀਤਾ ਹੈ। ਸੋ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਖਦੇ ਹਨ, ਮਹਾਂਦੇਵ ਕਉ ਕਹਿਤ ਸਦਾ ਸ਼ਿਵ। ਜਿਹੜੇ ਮਹਾਂਦੇਵ ਸ਼ਿਵ ਜੀ ਨੂੰ ਹੀ ਕਲਿਆਣ ਸਰੂਪ ਕਰਕੇ ਜਾਣਦੇ ਹੈ, ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਕਰਕੇ ਜਾਣਦੇ ਹਨ।
ਨਿਰੰਕਾਰ ਕਾ ਚੀਨਤ ਨਹਿ ਭਿਵੈ,
ਉਹ ਮਨੁੱਖ ਪਰਮਾਤਮਾ ਵਾਹਿਗੁਰੂ ਜੀ ਦੇ ਭੇਤ ਨੂੰ ਸਮਝਦੇ ਨਹੀਂ ਹਨ, ਉਹਨਾਂ ਨੇ ਸ਼ਿਵ ਜੀ ਨੂੰ ਹੀ ਪਰਮਾਤਮਾ ਸਰੂਪ ਕਰਕੇ ਜਾਣ ਲਿਆ ਹੈ। ਇਹ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਥੇ ਬਚਨ ਆਖਦੇ ਹਨ ਕਿ ਜਿਹੜੇ ਕੇਵਲ ਇੱਕ ਸ਼ਿਵ ਜੀ ਨੂੰ ਹੀ ਸਭ ਕੁਝ ਸ੍ਰਿਸ਼ਟੀ ਦਾ ਰਚਨਹਾਰ ਅਤੇ ਸਭ ਕੁਝ ਉਹ ਦਾਤਾਂ ਦੇਣ ਵਾਲਾ ਸਮਝਦੇ ਨੇ, ਕਿ ਜਿਹੜਾ ਇਹ ਮਹਾਂਦੇਵ ਭੋਲਾ ਨਾਥ ਹੈ ਇਹ ਸਾਰਿਆਂ ਦੀਆਂ ਕਾਮਨਾ ਪੂਰੀਆਂ ਕਰਦਾ, ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਕਲਿਆਣ ਸਰੂਪ ਨਹੀਂ ਹੈ, ਇਹ ਕਿਸੇ ਨੂੰ ਮੁਕਤੀ ਆਦਿਕ ਨਹੀਂ ਦੇ ਸਕਦਾ। ਕਿਉਂਕਿ ਸਨਾਤਨੀ ਮਤ ਦੇ ਵਿੱਚ ਮੰਨਿਆ ਜਾਂਦਾ ਹੈ ਕਾਸ਼ੀ ਮਰਨਾਤ ਮੁਕਤੀ, ਕਹਿੰਦੇ ਜਿਹੜੇ ਮਨੁੱਖ ਕਾਂਸੀ ਦੇ ਅੰਦਰ ਜਾ ਕੇ ਸਰੀਰ ਛੱਡਦੇ ਹੈ, ਅਖੀਰਲੇ ਸਮੇਂ ਹਿੰਦੂ ਮਤ ਦੇ ਅੰਦਰ ਇਹ ਗੱਲ ਪ੍ਰਚਲਿਤ ਹੈ ਕਿ ਉਹਨਾਂ ਦੇ ਕੰਨ ਦੇ ਵਿੱਚ ਜਿਹੜਾ ਸ਼ਿਵ ਜੀ ਹੈ ਤਾਰਕ ਮੰਤਰ ਦੇ ਦਿੰਦਾ। ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਜਿਹੜਾ ਸ਼ਿਵ ਜੀ ਨੂੰ ਸਭ ਕੁਝ ਪਰਮਾਤਮਾ ਕਰਕੇ ਜਾਣਦਾ ਹੈ ਉਹ ਨਿਰੰਕਾਰ ਕਾ ਚੀਨਤ ਨਹਿ ਭਿਵ, ਪਰਮਾਤਮਾ ਵਾਹਿਗੁਰੂ ਜੀ ਦੇ ਭੇਤ ਨੂੰ ਜਾਣਦੇ ਨਹੀਂ ਹਨ। ਸ਼ਿਵ ਜੀ ਦੀ ਉਪਾਸਨਾ ਦਾ ਫਲ ਕੀ ਮਿਲਦਾ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸੰਗਤ ਜੀ ਜਦੋਂ ਆਪਾਂ ਵਿਚਾਰ ਕੇ ਪੜ੍ਹਦੇ ਹਾਂ, ਸਤਿਗੁਰੂ ਸਾਹਿਬ ਜੀ ਤੋਂ ਕੁਰਬਾਨ ਜਾਈਏ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ, ਦਸਾਂ ਸਤਿਗੁਰਾਂ ਤੋਂ ਕੁਰਬਾਨ ਸਦਕੇ ਬਲਿਹਾਰ ਜਾਈਏ, ਆਪਾਂ ਨੂੰ ਸੰਸਾਰ ਦੀਆਂ ਕਿਰਤਮ ਪੂਜਾ ਦੇ ਵਿੱਚੋਂ ਕੱਢ ਕੇ ਸਾਨੂੰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਦੇ ਵਿੱਚ ਜੋੜਿਆ ਹੈ। ਸਤਿਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੈ ਡੌਰੂ ਟਮਕਾਵੈ, ਮਹਾਮਾਈ ਕੀ ਪੂਜਾ ਕਰੈ ਨਰ ਤੈ ਨਾਰ ਹੋਏ ਔਤਰੈ। ਇਸੇ ਤਰ੍ਹਾਂ ਇਹ ਬਚਨ ਆਉਂਦੇ ਹਨ, ਭੈਰੋਂ ਭੂਤ ਸੀਤਲਾ ਧਾਵੈ, ਖਰ ਵਾਹਨ ਉਹ ਛਾਰ ਉਡਾਵੈ, ਹਉਂ ਤਉ ਏ ਕਰ ਮਈਆ ਲੈ ਹੋ, ਆਨ ਦੈਵ ਬਦਲਾਵ ਨਹਿ ਦੈ ਹੋ। ਇਹ ਭਗਤ ਨਾਮਦੇਵ ਜੀ ਦੇ ਸ਼ਬਦ ਹੈ। ਹਜ਼ੂਰ ਕਹਿੰਦੇ ਜੈਸਾ ਸੇਵੈ ਤੈਸੋ ਹੋਵੇ, ਜਿਹੋ ਜੀ ਕੋਈ ਮਨੁੱਖ ਸੇਵਾ ਕਰਦਾ ਉਪਾਸਨਾ ਕਰਦਾ ਉਹ ਜਿਹਾ ਸਰੂਪ ਉਹਨੂੰ ਪ੍ਰਾਪਤ ਹੋ ਜਾਂਦਾ। ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਦੇ ਉੱਪਰ ਆਪਣੇ ਸੰਗਤ 'ਤੇ ਬਹੁਤ ਭਾਰੀ ਵੱਡੀ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹੈ, ਸਾਨੂੰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਪ੍ਰੇਰਣਾ ਕੀਤੀ ਹੈ। ਜੇ ਆਪਾਂ ਸੰਗਤ ਜੀ ਵਾਹਿਗੁਰੂ ਜੀ ਦਾ ਜਾਪ ਕਰਾਂਗੇ, ਵਾਹਿਗੁਰੂ ਜੀ ਨੂੰ ਸਿਮਰਾਂਗੇ, ਤਾਂ ਅਸੀਂ ਫਿਰ ਵਾਹਿਗੁਰੂ ਜੀ ਦਾ ਹੀ ਸਰੂਪ ਬਣਾਂਗੇ। ਜਿਹੜੇ ਕੋਈ ਭੈਰੋਂ ਭੂਤਾਂ ਆਦਿਕਾਂ ਦੀ ਉਪਾਸਨਾ ਕਰਦੇ ਹੈ ਉਹ ਮਰ ਕੇ ਫਿਰ ਉਹਨਾਂ ਜੂਨਾਂ ਦੇ ਅੰਦਰ ਜਾਂਦੇ ਹੈ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਬੜੇ ਸੁੰਦਰ ਬਾਣੀ ਦੇ ਅੰਦਰ ਵਚਨ ਕੀਤੇ, ਜਿਨ ਹਰ ਜਪਿਆ ਸੇ ਹਰ ਹੋਏ, ਜਿਹੜੇ ਵਾਹਿਗੁਰੂ ਨੂੰ ਜਪਦੇ ਆ ਵਾਹਿਗੁਰੂ ਵਰਗੇ ਬਣ ਜਾਂਦੇ ਹੈ। ਇਸ ਕਰਕੇ ਜਿਹੜੇ ਕੋਈ ਭੂਤਾਂ ਦੀ ਉਪਾਸਨਾ ਕਰਦੇ ਹੈ ਕਿ ਭੈਰੋ ਆਦਿਕਾਂ ਦੇ ਮੰਤਰ ਸਿਲੇ ਕੱਢਦੇ ਨੇ, ਉਹਨਾਂ ਦੇ ਉਹੇ ਜੀ ਉਪਾਸਨਾ ਪੂਰਨ ਹੋਣ 'ਤੇ ਉਹਨਾਂ ਦਾ ਸਰੂਪ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਇਸ ਵਾਸਤੇ ਇੱਥੇ ਸਤਿਗੁਰੂ ਸਾਹਿਬ ਜੀ ਆਖਦੇ ਹਨ ਕਿ ਜਿਨ ਹਰ ਜਪਿਆ ਸੇ ਹਰ ਹੋਏ, ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਜਪਿਆ ਉਹ ਵਾਹਿਗੁਰੂ ਵਰਗੇ ਬਣ ਜਾਣਗੇ। ਇਸ ਕਰਕੇ ਆਪਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਸਿਮਰਨ ਕਰਨ ਦੀ ਪ੍ਰੇਰਣਾ ਦਿੱਤੀ ਹੈ। ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਬੜੇ ਦੈਵੀ ਗੁਣ ਹਨ, ਪਰਮਾਤਮਾ ਵਾਹਿਗੁਰੂ ਜੀ ਨਿਰਭਉ ਸਰੂਪ ਹਨ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਦੀ ਤਿਨਕਾ ਭਉ ਸਭ ਗਵਾਸੀ। ਜਿਹੜੇ ਨਿਰਭਉ ਸਰੂਪ ਵਾਹਿਗੁਰੂ ਜੀ ਨੂੰ ਜਪਦੇ ਆ ਉਹਨਾਂ ਦਾ ਡਰ ਵਾਹਿਗੁਰੂ ਖਤਮ ਕਰ ਦਿੰਦਾ ਹੈ। ਜਿਹੜੇ ਜਿਹੜੇ ਵਾਹਿਗੁਰੂ ਜੀ ਦੇ ਵਿੱਚ ਗੁਣ ਹਨ, ਪਰਮਾਤਮਾ ਵਾਹਿਗੁਰੂ ਜੀ ਸਤ ਸਰੂਪ ਹੈ, ਹਮੇਸ਼ਾ ਰਹਿਣ ਵਾਲਾ ਹੈ। ਜਿਹੜੇ ਵਾਹਿਗੁਰੂ ਜੀ ਨੂੰ ਜਪਦੇ ਨੇ ਉਹ ਵੀ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ, ਉਹ ਵੀ ਦੁਨੀਆ ਦੇ ਵਿੱਚ ਹਮੇਸ਼ਾ ਵਾਸਤੇ ਅਮਰ ਅਤੇ ਅਵਿਨਾਸ਼ੀ ਬਣ ਜਾਂਦੇ ਹੈ। ਇਸ ਕਰਕੇ ਇੱਥੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ। ਹਜ਼ੂਰ ਕਹਿੰਦੇ, ਮਹਾਂਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਪਿਵ। ਜਿਹੜੇ ਕੇਵਲ ਕੋਈ ਦੇਵਤਿਆਂ ਦੀਆਂ ਉਪਾਸ਼ਨਾ ਦੇ ਵਿੱਚ ਉਹਨਾਂ ਨੂੰ ਹੀ ਸਭ ਕੁਝ ਕਰਨ ਕਾਰਨ ਸਰੂਪ ਕਰਕੇ ਜਾਣਦੇ ਹੈ, ਉਹ ਪਰਮਾਤਮਾ ਵਾਹਿਗੁਰੂ ਜੀ ਦੇ ਭੇਦ ਨੂੰ, ਰਹੱਸ ਨੂੰ ਜਾਣਦੇ ਨਹੀਂ ਹਨ।
ਆਪ ਆਪਣੀ ਬੁੱਧ ਹੈ ਜੇਤੀ।
ਹਰ ਇੱਕ ਜੀਵਾਂ ਦੀ ਆਪੋ ਆਪਣੀ ਜਿਸ ਤਰ੍ਹਾਂ ਦੀ ਬੁੱਧੀ ਹੈ, ਸੋਚ ਵਿਚਾਰ ਅਕਲ ਹੈ।
ਵਰਨਤ ਭਿੰਨ ਭਿੰਨ ਤਹਿਤੇਤੀ।
ਪਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਉਹ ਉਸੇ ਪ੍ਰਕਾਰ ਦੇ ਨਾਲ ਹੀ ਉਹ ਵਰਣਨ ਕਰਦੇ ਹੈ। ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਵਰਣਨ ਕਰਦੇ ਆ ਜੈਸੀ ਜੈਸੀ ਕਿਸੇ ਨੂੰ ਮਤ ਪ੍ਰਾਪਤ ਹੈ, ਅਕਲ ਮਤ ਹੈ। ਕਿਸੇ ਦੀ ਤੇਲੀਆ ਮਤ ਹੈ, ਕਿਸੇ ਦੀ ਚਮੜਾ ਨਮਦਾ ਬੁੱਧੀ ਹੈ। ਆਪੋ ਆਪਣੀ ਬੁੱਧੀ ਦੇ ਮੁਤਾਬਕ ਪਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਬਿਆਨ ਕਰਦੇ ਹਨ ਸਾਰੇ ਹੀ।
ਤੁਮਰਾ ਲਖਾ ਨਾ ਜਾਏ ਬਸਾਰਾ।
ਸਤਿਗੁਰੂ ਕਲਗੀਧਰ ਮਹਾਰਾਜ ਜੀ ਉਚਾਰਨ ਕਰਦੇ ਹਨ ਵਾਹਿਗੁਰੂ ਆਪ ਜੀ ਦਾ ਜਿਹੜਾ ਤੁਮਰਾ ਲਖਾ ਨਾ ਜਾਏ ਪਸਾਰਾ, ਆਪ ਜੀ ਦਾ ਜਿਹੜਾ ਪਸਾਰਾ ਫੈਲਾਅ ਹੈ, ਇਹ ਕੋਈ ਸਮਝਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ।
ਇਹ ਵਿਦ ਸਜਾ ਪ੍ਰਥਮ ਸੰਸਾਰਾ।
ਪ੍ਰਥਮ ਪਹਿਲਾਂ ਸਭ ਤੋਂ ਕਿਸ ਵਿਧੀ ਦੇ ਨਾਲ ਆਪ ਜੀ ਨੇ ਸੰਸਾਰ ਨੂੰ ਬਣਾਇਆ ਰਚਿਆ ਹੈ, ਇਸ ਪਸਾਰੇ ਨੂੰ ਕੋਈ ਜਾਣਦਾ ਨਹੀਂ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਸਵਾਲ ਜਵਾਬ ਕਰਦਿਆਂ ਬਚਨ ਕੀਤੇ ਹਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕ ਉਹ ਸਾਜੇ ਆਪੇ ਜਾਣੈ ਸੋਈ। ਪਰਮਾਤਮਾ ਵਾਹਿਗੁਰੂ ਜੀ ਦੀ ਬਾਬਤ ਭਾਵੇਂ ਜਿਹੜੇ ਸ਼ਾਸਤਰ ਹਨ ਉਹ ਵੱਖਰੋ ਵੱਖਰਾ ਸਿਧਾਂਤ ਦੱਸਦੇ ਹੈ। ਕੋਈ ਅਗਿਆਨ ਤੋਂ ਸ੍ਰਿਸ਼ਟੀ ਦੀ ਰਚਨਾ ਮੰਨਦਾ ਹੈ, ਇਸੇ ਤਰ੍ਹਾਂ ਵੱਖਰੋ ਵੱਖਰੇ ਕੋਈ ਸਤ ਭਾਮਾਂ ਤੋਂ, ਕੋਈ ਅੰਮਾ ਹਵਾ ਤੋਂ ਇਤਿਆਦਿ ਕੇ, ਵੱਖਰੋ ਵੱਖਰੇ ਕੋਈ ਆਦਮ ਤੋਂ ਇਤਿਆਦਿ ਕੇ ਸ੍ਰਿਸ਼ਟੀ ਦੇ ਰਚਨ ਦੇ ਕਾਰਨ ਆਖਦੇ ਹਨ। ਕੋਈ ਬ੍ਰਹਮਾ ਤੋਂ ਮੰਨਦਾ ਹੈ, ਨਿਆਇਕ ਮਤ ਦੇ ਮੁਤਾਬਕ, ਸਾਂਖ ਸ਼ਾਸਤਰ ਦੇ ਮੁਤਾਬਕ, ਇਹ ਸਾਰੇ ਵੱਖਰੋ ਵੱਖਰੇ ਆਪੋ ਆਪਣੇ ਢੰਗਾਂ ਦੇ ਨਾਲ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਕਰਦੇ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਦੇ ਹਨ, ਜਾ ਕਰਤਾ ਸਿਰ ਠੀਕ ਉਹ ਸਾਜੇ ਆਪੇ ਜਾਣੈ ਸੋਈ। ਇੱਥੇ ਹਜ਼ੂਰ ਕਲਗੀਧਰ ਸਾਹਿਬ ਜੀ ਬਚਨ ਕਹਿੰਦੇ ਨੇ, ਹਜ਼ੂਰ ਕਹਿੰਦੇ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਵਿਦ ਸਜਾ ਪ੍ਰਥਮ ਸੰਸਾਰਾ। ਸਭ ਤੋਂ ਪਹਿਲਾਂ ਸੰਸਾਰ ਵਾਹਿਗੁਰੂ ਜੀ ਨੇ ਕਿਸ ਵਿਧੀ ਦੇ ਨਾਲ, ਕਿਹੜੇ ਤਰੀਕੇ ਦੇ ਨਾਲ ਬਣਾਇਆ, ਇਹ ਵਾਹਿਗੁਰੂ ਆਪ ਹੀ ਜਾਣਦਾ ਹੈ। ਕੋਈ ਆਖਦਾ ਹੈ ਕਿ ਸਭ ਤੋਂ ਪਹਿਲਾਂ ਪਰਮਾਤਮਾ ਵਾਹਿਗੁਰੂ ਜੀ ਨੇ ਖੁਦਾ ਨੇ ਕੁੰਨ ਸ਼ਬਦ ਆਖਿਆ, ਇਹ ਮੁਸਲਮਾਨੀ ਮਤ ਦੇ ਵਿੱਚ ਆਖਦੇ ਹਨ। ਕੋਈ ਆਖਦਾ ਹੈ ਏਕ ਅੰਬੋ ਸ਼ਾਮਾ ਪ੍ਰਜਾਏ ਅਤੀ, ਇਹ ਬਚਨ ਕਹੇ ਕਿ ਮੈਂ ਇੱਕ ਤੋਂ ਅਨੇਕ ਹੋਵਾਂ, ਸਾਰੀ ਸ੍ਰਿਸ਼ਟੀ ਬਣ ਗਈ ਸਜ ਗਈ। ਇਹ ਵੱਖਰੋ ਵੱਖਰੇ ਦੁਨੀਆ ਦੇ ਮਤਾਂ ਦੇ ਅੰਦਰ ਸਿਧਾਂਤ ਆਉਂਦੇ ਹੈ। ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ, ਵਾਹਿਗੁਰੂ ਤੁਹਾਡਾ ਕੋਈ ਅੰਤ ਨਹੀਂ ਜਾਣਦਾ, ਤੁਸੀਂ ਸ੍ਰਿਸ਼ਟੀ ਨੂੰ ਕਿਹੜੇ ਤਰੀਕੇ ਦੇ ਨਾਲ ਬਣਾਇਆ, ਕਿਹੜੇ ਢੰਗ ਦੇ ਨਾਲ ਬਣਾਇਆ, ਤੁਸੀਂ ਆਪ ਹੀ ਜਾਣਦੇ ਹੋ।
ਏਕਾ ਰੂਪ ਅਨੂਪ ਸਰੂਪਾ।
ਇਸ ਕਰਕੇ ਜਿਹੜਾ ਇੱਕ ਸਰੂਪ ਵਾਲਾ ਪਰਮਾਤਮਾ ਵਾਹਿਗੁਰੂ ਹੈ, ਉਹਨੇ ਇੱਕ ਸਰੂਪ ਤੋਂ ਅਨੂਪਮ ਉਪਮਾ ਤੋਂ ਰਹਿਤ ਬੇਮਿਸਾਲ ਅਨੇਕਾਂ ਹੀ ਸਰੂਪ ਵਾਹਿਗੁਰੂ ਜੀ ਨੇ ਧਾਰਨ ਕੀਤੇ ਹਨ।
ਰੰਗ ਭਾਇਓ ਰਾਵ ਕਹੀ ਭੂਪਾ।
ਕਿਤੇ ਤਾਂ ਪਰਮਾਤਮਾ ਵਾਹਿਗੁਰੂ ਜੀ ਰੰਗ ਕੰਗਾਲ ਸਰੂਪ ਹੋਇਆ ਹੈ, ਤੇ ਕਿਆ ਰਾਵ ਕਹੀ ਭੂਪਾ, ਅਤੇ ਕਿਸੇ ਥਾਂ 'ਤੇ ਭੂ ਧਰਤੀ ਦਾ ਪਾ ਪਾਲਕ, ਅਤੇ ਇਸੇ ਤਰ੍ਹਾਂ ਰਾਜਾ ਬਣਿਆ ਹੋਇਆ ਹੈ। ਸਤਿਗੁਰੂ ਕਲਗੀਧਰ ਮਹਾਰਾਜ ਜੀ ਆਖਦੇ ਹਨ, ਵਾਹਿਗੁਰੂ ਕਦੇ ਕੰਗਾਲ ਸਰੂਪ ਦੇ ਅੰਦਰ, ਅਤੇ ਕਦੇ ਵਾਹਿਗੁਰੂ ਜੀ ਤੁਸੀਂ ਰਾਜੇ ਬਣਾਏ ਹੋਏ ਹਨ। ਪਰਮਾਤਮਾ ਵਾਹਿਗੁਰੂ ਜੀ ਆਪ ਹੀ ਸਾਰਿਆਂ ਸਰੂਪਾਂ ਦੇ ਅੰਦਰ ਵਰਤ ਰਿਹਾ ਹੈ। ਕਤ ਹੂੰ ਭਿਖਾਰੀ ਹੋਏ ਕਹਿ ਮਾਂਗਤ ਫਿਰਤ ਭੀਖ, ਤੇ ਕਹੂੰ ਮਹਾਰਾਜਨ ਕੇ ਸ਼ੀਨ ਸ਼ਿਤ ਲੇਤ ਹੋ। ਕਹੂੰ ਬੇਦ ਰੀਤ ਕਹੂੰ ਤਾਸੋ ਬੇਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਇਹ ਪਰਮਾਤਮਾ ਵਾਹਿਗੁਰੂ ਤੁਸੀਂ ਸਾਰਿਆਂ ਸਰੂਪਾਂ ਦੇ ਅੰਦਰ ਆਪ ਹੀ ਵਰਤ ਰਹੇ ਹੋ।
ਅੰਦਜ ਜੇਰਜ ਸੇਤ ਜਕੀਨੀ।
ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਜੀ ਨੇ ਚਾਰ ਖਾਣੀਆਂ ਦੁਆਰਾ ਸ੍ਰਿਸ਼ਟੀ ਦੀ ਰਚਨਾ ਕੀਤੀ। ਅੰਡਜ ਅੰਡੇ ਤੋਂ ਪੈਦਾ ਹੋਣ ਵਾਲੇ ਪੰਛੀ ਆਦਿਕ, ਅੰਡਜ ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ ਅਤੇ ਪਸ਼ੂ ਆਦਿਕ, ਇਹ ਸ੍ਰਿਸ਼ਟੀ ਜਿਹੜੀ ਹੈ। ਅੰਡਜ ਜੇਰਜ ਸੇਤਜ ਕੀਨੀ, ਸੇਤਜ ਪਸੀਨੇ ਤੋਂ ਮੁੜਕੇ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਵਾਹਿਗੁਰੂ ਆਪ ਜੀ ਨੇ ਬਣਾਈ ਹੈ।
ਉਤਪੁਜ ਖਾਨ ਬਾਹਰ ਰਚ ਦੀਨੀ।
ਉਹਨਾਂ ਫਿਰ ਅੱਗੇ ਜਿਹੜੀ ਉਤਪੁਜ ਖਾਣੀ ਹੈ, ਧਰਤੀ ਨੂੰ ਪੁੱਟ ਕੇ ਬਾਹਰ ਨਿਕਲਣ ਵਾਲੀ ਪਹਾੜ, ਬਨਸਪਤੀ, ਦਰਖਤ ਇਤਿਆਦਿ ਖਾਣੀ ਵਾਹਿਗੁਰੂ ਜੀ ਨੇ ਸਾਜਨਾ ਕੀਤੀ ਬਣਾਈ ਹੈ।
ਕਹੋਂ ਫੂਲ ਰਾਜਾ ਹੈ ਬੈਠਾ।
ਇਹ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਕਦੇ ਬਹੁਤ ਹੀ ਫੂਲ ਪ੍ਰਸੰਨਤਾ ਸਹਿਤ ਰਾਜੇ ਸਰੂਪ ਹੋ ਕਰਕੇ ਬੈਠੇ ਸਜ ਰਹੇ ਹੋ।
ਕਹੋਂ ਸਿਮਟ ਭਇਓ ਸੰਕਰ ਇਕੱਠਾ।
ਕਿਸੇ ਥਾਂ ਤੇ ਵਾਹਿਗੁਰੂ ਜੀ ਤੁਸੀਂ ਆਪਣੀ ਵਿਰਤੀ ਨੂੰ ਸਮੇਟ ਕੇ ਇਕੱਠਿਆਂ ਕਰਕੇ ਸੰਕੋਚ ਕੇ ਸਾਰੇ ਪਸਾਰੇ ਨੂੰ ਸੰਕਰ ਇਕੱਠਾ। ਸੰਕਰ ਇਸੇ ਪ੍ਰਕਾਰ ਦੇ ਨਾਲ ਤੁਸੀਂ ਸੰਨਿਆਸੀ ਸਰੂਪ ਦੇ ਅੰਦਰ ਹੋ ਕਰਕੇ ਵਿਰਗਤ ਸਰੂਪ ਦੇ ਵਿੱਚ ਤੁਸਾਂ ਨੇ ਇਹ ਬੈਠਣਾ ਕੀਤਾ ਹੈ।
ਸਿਗਰੀ ਸ੍ਰਿਸ਼ਟ ਦਿਖਾਏ ਚੰਭਵ।
ਸਤਿਗੁਰੂ ਕਲਗੀਧਰ ਮਹਾਰਾਜ ਜੀ ਉਚਾਰਨ ਕਰਦੇ ਹਨ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ। ਪਰਮਾਤਮਾ ਵਾਹਿਗੁਰੂ ਜੀ ਆਪ ਜੀ ਨੇ ਸਿਗਰੀ ਸਾਰੀ ਹੀ ਜਿਹੜੀ ਸ੍ਰਿਸ਼ਟੀ ਹੈ ਦਿਖਾਏ ਅਚੰਭਵ। ਇਹ ਬਹੁਤ ਹੀ ਅਸਚਰਜ ਸਰੂਪ ਦੇ ਵਿੱਚ ਹੀ ਇਹ ਆਪ ਜੀ ਨੇ ਦਿਖਾਉਣਾ ਕੀਤੀ ਹੈ। ਇਹ ਸਾਰੀ ਸ੍ਰਿਸ਼ਟੀ ਜਿੰਨੀ ਰਚੀ ਆਪ ਜੀ ਦੀ ਅਸਚਰਜ ਸਰੂਪ ਹੀ ਦੇਖਣ ਦੇ ਵਿੱਚ ਆ ਰਹੀ ਹੈ। ਇਸ ਥਾਂ 'ਤੇ ਜਿਹੜੇ ਸ੍ਰੀ ਦਸਮ ਬਾਣੀ ਦੇ ਸਰੂਪ ਹਨ, ਕਈ ਥਾਵਾਂ 'ਤੇ ਸਗਰੀ ਪਠਾਂਤਰ ਪਾਠ ਵੀ ਆਉਂਦਾ ਹੈ। ਸਾਗਰੀ ਅਤੇ ਸਿਗਰੀ ਦੇ ਅਰਥਾਂ ਦੇ ਵਿੱਚ ਫਰਕ ਕੋਈ ਨਹੀਂ ਹੈ। ਔਰ ਜਿਹੜਾ ਸੰਪਰਦਾਇ ਪਾਠ ਹੈ ਉਹ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਪਾਠ ਕੀਤਾ ਜਾਂਦਾ। ਜਿਹੜੇ ਪ੍ਰਾਤਨ ਸਰੂਪ ਦਸਮ ਬਾਣੀ ਦੇ ਹਨ, ਉਹਨਾਂ ਦੇ ਅੰਦਰ ਇਹ ਸਿਗਰੀ ਪਾਠ ਕਰਕੇ ਵੀ ਆਉਂਦਾ ਹੈ। ਇਸੇ ਤਰ੍ਹਾਂ ਕਈ ਸਰੂਪਾਂ ਦੇ ਅੰਦਰ ਸਗਰੀ ਪਾਠ ਵੀ ਆਉਂਦਾ ਹੈ। ਸਿਗਰੀ ਔਰ ਸਗਰੀ, ਇਹਨਾਂ ਦੋਹਾਂ ਦੇ ਅਰਥਾਂ ਦੇ ਵਿੱਚ ਫਰਕ ਕੋਈ ਨਹੀਂ ਹੈ, ਕੇਵਲ ਇਹ ਭੇਦ ਪਾਠ ਭੇਦ ਹਨ। ਸਤਿਗੁਰੂ ਸਾਹਿਬ ਜੀ ਆਖਦੇ ਹਨ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ। ਇਹ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ, ਇਹ ਬਹੁਤ ਹੀ ਅਚੰਭਵ ਅਸਚਰਜ ਸਰੂਪ ਦੇ ਅੰਦਰ ਇਹ ਵੇਖਣ ਦੇ ਵਿੱਚ ਵਾਹਿਗੁਰੂ ਜੀ ਆ ਰਹੀ ਹੈ, ਆਪ ਜੀ ਦੀ ਸ੍ਰਿਸ਼ਟੀ ਰਚੀ ਹੋਈ।
ਆਦਿ ਜੁਗਾਦ ਸਰੂਪ ਸਵਯੰ ਭਵ।
ਇਸੇ ਤਰ੍ਹਾਂ ਆਦਿ ਜੁਗਾਦ, ਆਦਿ ਮੁੱਢ ਤੋਂ ਲੈ ਕੇ ਜੁਗਾਦ ਯੁੱਗ ਆਦਿਕਾਂ ਦੇ ਸਮੇਂ ਤੱਕ, ਆਦਿ ਜੁਗਾਦ ਇਸੇ ਤਰ੍ਹਾਂ ਆਦਿ ਜੁਗਾਦ
ਸਰੂਪ ਸਵਯੰ ਭਵ।
ਸਰੂਪ ਸਵਯੰ ਭਵ, ਜਿਹੜਾ ਵਾਹਿਗੁਰੂ ਆਪ ਜੀ ਦਾ ਸਰੂਪ ਹੈ, ਇਹ ਸਵਯੰ ਭਵ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਇਹਦਾ ਜਿਹੜਾ ਉਚਾਰਨ ਹੈ ਉਹ ਸਵਯੰ ਭਵ, ਇਸੇ ਤਰ੍ਹਾਂ ਹੀ ਪਾਠ ਇਸ ਦਾ ਸੰਪਰਦਾਇ ਦੇ ਅੰਦਰ ਕੀਤਾ ਜਾਂਦਾ ਹੈ। ਔਰ ਪਹਿਲਾਂ ਵੀ ਇਹ ਆਪਾਂ ਵਿਚਾਰ ਸਾਂਝੇ ਕੀਤੇ ਨੇ ਕਿ ਜਿੱਥੇ ਇਹ ਯਈਏ ਅੱਖਰ ਆਉਂਦੇ ਹੈ, ਇਹਨਾਂ ਜਈਆਂ ਅੱਖਰਾਂ ਦੇ ਇਹ ਤਿੰਨ ਸਰੂਪ ਦਸਮ ਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਲਿਖੇ ਨੇ। ਇਹਨਾਂ ਦੇ ਉਚਾਰਨ ਤਰੀਕੇ 16-17 ਹਨ। ਇਸੇ ਤਰ੍ਹਾਂ ਇਹਨਾਂ ਨੂੰ ਕਈ ਮਹਾਤਮਾ ਸੁਯੰਭਵ ਇਹ ਯਈਏ ਦੇ ਪੂਰਨ ਸਰੂਪ ਦੇ ਅੰਦਰ ਵੀ ਉਚਾਰਨ ਕਰਕੇ ਬੋਲੇ ਜਾਂਦੇ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ, ਯਹਿ ਮਨ ਨਾਇਕ ਨਾ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਟਰੈ। ਹੁਣ ਉੱਥੇ ਯਈਆ ਅੱਖਰ ਹੈ, ਉੱਥੇ ਪਹਿਲਾਂ ਯਹਿ ਮਨ ਨਾਇਕ ਨਾ ਕਹਿਓ ਕਰੈ, ਉੱਥੇ ਯਈਆ ਹੀ ਪੂਰਨ ਰੂਪ ਦੇ ਅੰਦਰ ਉਚਾਰਿਆ ਜਾਂਦਾ। ਇਸੇ ਤਰ੍ਹਾਂ ਦਲਾਵਾਂ ਦੇ ਸਰੂਪ ਦੇ ਵਿੱਚ ਵੀ ਬੋਲਿਆ ਜਾਂਦਾ ਹੈ, ਦੈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਵਾਸ ਜੀਓ। ਇਸੇ ਤਰ੍ਹਾਂ ਕਦੇ ਇਹ ਜਿਹੜਾ ਯਈਆ ਹੈ ਇਹ ਈੜੀ ਅਤੇ ਲਾਮ ਦੇ ਰੂਪ ਦੇ ਵਿੱਚ ਵੀ ਬੋਲਿਆ ਜਾਂਦਾ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਹੀ ਆਪਾਂ ਪੜ੍ਹਦੇ ਹਾਂ, ਸਦਾ ਚਾਏ ਮੁੱਖ ਮਿਸ਼ਟ ਬਾਣੀ। ਇਹ ਭੱਟਾਂ ਦੇ ਸਵਈਆਂ ਦੇ ਅੰਦਰ ਬਚਨ ਆਉਂਦੇ ਨੇ ਚੱਚੇ ਕੰਨਾਂ ਅਤੇ ਯਈਆ ਮੁਕਤਾ। ਇਹਦਾ ਉਚਾਰਨ ਸੰਪਰਦਾਇ ਦੇ ਅੰਦਰ ਸਦਾ ਚਾਏ ਮੁੱਖ ਮਿਸ਼ਟ ਬਾਣੀ। ਇਸੇ ਤਰ੍ਹਾਂ ਦੋਇਆ, ਦਈਓ, ਦੋਇਐ, ਦੋਏਈ ਇਤਿਆਦਿਕ ਇਹ ਜਿਹੜੇ ਸ਼ਬਦਾਂ ਦੇ ਉਚਾਰਨ ਕੀਤੇ ਜਾਂਦੇ ਨੇ, ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਯਈਆ ਅੱਖਰ ਹੈ ਇਹਦੇ 16-17 ਪ੍ਰਕਾਰ ਦੇ ਨਾਲ ਉਚਾਰਨ ਹੈ ਵੱਖਰੋ ਵੱਖਰੇ ਤਰੀਕਿਆਂ ਦੇ ਨਾਲ। ਇੱਥੇ ਵੀ ਜਿਹੜਾ ਪਾਠ ਹੈ ਆਦਿ ਜੁਗਾਦ ਸਰੂਪ ਸੁਜੰਭਵ, ਕਈ ਮਹਾਂਪੁਰਖ ਇਸ ਨੂੰ ਪੂਰਨ ਰੂਪ ਦੇ ਅੰਦਰ ਯਈਏ ਦੇ ਨਾਲ ਵੀ ਉਚਾਰਨ ਕਰਦੇ ਹੈ ਅਤੇ ਇਸੇ ਤਰ੍ਹਾਂ ਸਵਯੰਭਵ ਪਾਠ ਵੀ ਇਹ ਕੀਤਾ ਜਾਂਦਾ ਹੈ ਈੜੀ ਦੇ ਨਾਲ ਅਤੇ ਐੜਾ ਨਾਲ ਲਾ ਕਰਕੇ। ਸਵਯੰਭਵ ਤੋਂ ਭਾਵ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ। ਪਰਮਾਤਮਾ ਵਾਹਿਗੁਰੂ ਜੀ ਤੁਸੀਂ ਮੁੱਢ ਤੋਂ ਲੈ ਕੇ ਯੁੱਗਾਂ ਆਦਿਕਾਂ ਤੋਂ ਲੈ ਕੇ ਆਪ ਜੀ ਦਾ ਜਿਹੜਾ ਸਰੂਪ ਹੈ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਵੀ ਆਪਾਂ ਸਹਿ ਭੰਗ ਸ਼ਬਦ ਪੜ੍ਹਦੇ ਹਾਂ। ਸਹਿ ਭੰਗ ਦਾ ਅਰਥ ਵੀ ਸਵਯੰ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਹੇ ਪਰਮਾਤਮਾ ਵਾਹਿਗੁਰੂ ਜੀ ਤੁਸੀਂ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋ ਮੁੱਢ ਤੋਂ ਲੈ ਕੇ।
ਸਭ ਰੱਖਿਆ ਮੇਰੀ ਤੁਮ ਕਰੋ।
ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਮੇਰੀ ਹੁਣ ਤੁਸੀਂ ਰੱਖਿਆ ਕਰੋ।
ਸਿੱਖ ਉਬਾਰ ਸਿੱਖ ਸੰਗਰੋ।
ਜਿਹੜੇ ਤਾਂ ਸਿੱਖ ਹਨ ਸਿੱਖੀ ਭਾਵਨਾ ਵਾਲੇ, ਜਿਨ੍ਹਾਂ ਦੇ ਅੰਦਰ ਸਿੱਖਿਆ ਗ੍ਰਹਿਣ ਕਰਨ ਦੀ ਭਾਵਨਾ ਹੈ, ਸਿੱਖ ਉਬਾਰ ਆਪਣੇ ਸਿੱਖਾਂ ਨੂੰ ਉਬਾਰ ਕੇ ਬਚਾ ਕੇ ਅਸਿੱਖ ਸੰਗਰੋ। ਜਿਹੜੇ ਵੈਰੀ ਹਨ, ਦੁਸ਼ਮਣ ਹਨ, ਉਹਨਾਂ ਦੇ ਤਾਂ ਹੀ ਆਪ ਜੀ ਸੰਘਰੋ ਨਸ਼ਟ ਕਰ ਦਿਓ, ਖਤਮ ਕਰ ਦਿਓ। ਸਿੱਖ ਗੁਰੂ ਦੇ ਬਚਨਾਂ ਨੂੰ ਮੰਨਣ ਵਾਲਾ, ਗੁਰੂ ਕੇ ਬਚਨਾਂ ਦੇ ਉੱਪਰ ਚੱਲਣ ਵਾਲਾ, ਔਰ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਸਿੱਖਿਆ ਦੀ ਵਿਚਾਰ ਕਰਨ ਵਾਲਾ, ਗੁਰੂ ਕੀ ਸਿੱਖਿਆ ਦੀ ਵਿਚਾਰ ਕਰਕੇ ਆਪ ਚੱਲਣ ਵਾਲਾ ਸਿੱਖ ਹੈ। ਇਸੇ ਤਰ੍ਹਾਂ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਸਿੱਖ ਗੁਰੂ ਦੇ ਭਾਣੇ ਦੇ ਵਿੱਚ ਚੱਲਦਾ, ਭਾਣੇ ਵਿੱਚ ਆਉਂਦਾ ਹੈ। ਇਸ ਤਰ੍ਹਾਂ ਸੇਵਕ ਸਿੱਖ ਹਮਾਰੇ ਤਾਰੀ ਹੈ। ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਹਨ ਕਿ ਸਿੱਖ ਉਬਾਰ ਅਸਿੱਖ ਸੰਗਰੋ। ਜਿਹੜੇ ਸੇਵਕ ਹਨ, ਸਿੱਖ ਹਨ, ਸਿੱਖਿਆ ਗ੍ਰਹਿਣ ਕਰਨ ਵਾਲੇ, ਉਹਨਾਂ ਨੂੰ ਵਾਹਿਗੁਰੂ ਜੀ ਤੁਸੀਂ ਬਚਾ ਲਓ। ਜਿਹੜੇ ਅਸਿੱਖ ਹਨ, ਜਿਨ੍ਹਾਂ ਦੇ ਅੰਦਰ ਬਾਹਰੋਂ ਕੇਵਲ ਸਿੱਖੀ ਦਾ ਲਿਬਾਸ ਹੈ ਪਰ ਸਿੱਖ ਨਹੀਂ, ਇਹੋ ਜਿਹਾਂ ਦੇ ਤਾਂ ਹੀ ਤੁਸੀਂ ਸੰਘਾਰੋ ਨਸ਼ਟ ਕਰ ਦਿਓ, ਖਤਮ ਕਰ ਦਿਓ। ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਜਿਹੜੇ ਕੋਈ ਧਰਮ ਦੇ ਵੁਰਕਿਆਂ ਦੇ ਹੇਠ ਪਾਪ ਰੂਪ ਕਰਮ ਕਰਨ ਵਾਲੇ ਸਨ ਉਹਨਾਂ ਨੂੰ ਵੀ ਬਹੁਤ ਭਾਰੀ ਸਜਾਵਾਂ ਦਿੱਤੀਆਂ ਨੇ। ਇਸੇ ਤਰ੍ਹਾਂ ਜਿਹੜੇ ਕੋਈ ਮਸੰਦ ਆਦਿਕ ਸਨ ਅਤੇ ਪਰ ਜਿਨ੍ਹਾਂ ਦੇ ਕਰਮ ਚੰਗੇ ਨਹੀਂ ਸਨ ਉਹਨਾਂ ਨੂੰ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਤੇਲ ਪਾ ਕੇ ਸਾੜ ਦਿੱਤਾ, ਖਤਮ ਕਰ ਦਿੱਤਾ। ਇਸੇ ਲਈ ਹਜ਼ੂਰ ਕਹਿੰਦੇ ਹਨ ਸਿੱਖ ਉਵਾਰ, ਜਿਹੜੇ ਸਿੱਖ ਹਨ ਸਹੀ ਮਾਇਨਿਆਂ ਦੇ ਵਿੱਚ ਗੁਰੂ ਕੀ ਸਿੱਖਿਆ ਕਮਾਉਣ ਵਾਲੇ ਹੈ ਉਹਨਾਂ ਨੂੰ ਸਤਿਗੁਰੂ ਜੀ ਤੁਸੀਂ ਬਚਾ ਲਓ। ਇਸੇ ਤਰ੍ਹਾਂ ਜਿਹੜੇ ਅਸਿੱਖ ਹਨ, ਕੇਵਲ ਬਾਹਰੋਂ ਦਿਖਾਵੇ ਦੇ ਬਣੇ ਹੋਏ ਸਿੱਖ ਹੈ, ਉਹਨਾਂ ਦੇ ਤਾਂ ਹੀ ਜਿਹੜੇ ਪੜ੍ਹਦੇ ਹਨ ਉਹ ਉਘਾੜ ਦੇਣਾ ਕਰੋ, ਉਹਨਾਂ ਦੇ ਤਾਂ ਹੀ ਨਸ਼ਟ ਕਰ ਦਿਓ, ਖਤਮ ਕਰ ਦਿਓ।
ਦੁਸ਼ਟ ਜਿਤੇ ਅਠਵਾ ਤਤ ਪਾਤਾ।
ਹਜ਼ੂਰ ਕਹਿੰਦੇ ਹਨ ਵਾਹਿਗੁਰੂ ਜਿੰਨੇ ਪ੍ਰਕਾਰ ਦੇ ਨਾਲ ਦੁਸ਼ਟ ਜਿਤੇ, ਜਿੰਨੇ ਵੀ ਦੁਨੀਆਂ ਦੇ ਅੰਦਰ ਅੰਦਰਲੇ ਬਾਹਰਲੇ ਸਾਡੇ ਵੈਰੀ ਹਨ, ਸਾਡੇ ਅੰਦਰ ਵੀ ਵੈਰੀ ਹਨ, ਸਾਡੇ ਬਾਹਰ ਵੀ ਵੈਰੀ ਹੈ, ਅੰਦਰਲੇ ਬਾਹਰਲੇ ਜਿੰਨੇ ਵੀ ਵੈਰੀ ਹਨ ਦੁਸ਼ਟ ਜਿਤੇ ਉੱਠ ਵਾਤੇ ਉਤਪਾਤਾ। ਜਿਹੜੇ ਉਤਪਾਤਾ ਮੈਨੇ ਉਪਦਰਵ ਪੈਦਾ ਕਰਨ ਵਾਲੇ ਹਨ, ਉਠਾਉਣ ਵਾਲੇ ਹਨ।
ਸਕਲ ਮਲੇਛ ਕਰੋ ਰਣ ਘਾਤਾ।
ਇਸ ਤਰ੍ਹਾਂ ਦੇ ਜਿੰਨੇ ਵੀ ਮਲੇਸ਼ ਮਲ ਦੀ ਇੱਛਾ ਰੱਖਣ ਵਾਲੇ ਪਾਪੀ ਹੈ, ਸਕਲ ਮਲੇਸ਼ ਕਰੋ ਰਣ ਘਾਤਾ, ਉਹਨਾਂ ਨੂੰ ਜੰਗ ਭੂਮੀ ਦੇ ਅੰਦਰ ਘਾਤਾ ਖਤਮ ਕਰ ਦੇਣਾ ਕਰੋ। ਸੰਗਤ ਜੀ ਆਪਣੇ ਅੰਦਰ ਵੀ ਜੰਗ ਹੋ ਰਿਹਾ, ਆਪਣੇ ਅੰਦਰ ਵੀ ਕਦੇ ਸਾਡੇ ਅੰਦਰ ਇਹ ਸੱਤ ਸੰਤੋਖ ਦਇਆ ਧਰਮ ਵਿਚਾਰ, ਕਦੇ ਅਸੀਂ ਧਰਮੀ ਬਣ ਜਾਂਦੇ ਹਾਂ, ਕਦੇ ਮਨ ਦੇ ਅੰਦਰ ਕੋਈ ਲੋਭੀ ਬਿਰਤੀ ਆ ਜਾਂਦੀ ਹੈ, ਕਦੇ ਕਾਮੀ ਬਿਰਤੀ, ਕਦੇ ਕ੍ਰੋਧੀ ਬਿਰਤੀ, ਇਸੇ ਤਰ੍ਹਾਂ ਫਿਰ ਕਦੇ ਸੰਤੋਖੀ ਬਿਰਤੀ ਇਤਿਆਦਿਕ, ਸਾਡੇ ਅੰਦਰ ਦਾ ਵੀ ਜੰਗ ਜੁੱਧ ਰਣ ਹਮੇਸ਼ਾ ਹੁੰਦਾ ਰਹਿੰਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਜਿਹੜੇ ਇਹ ਅੰਦਰਲੇ ਬਾਹਰਲੇ ਵੈਰੀ ਹਨ ਇਹਨਾਂ ਦੇ ਤਾਂ ਹੀ ਜਿਹੜੇ ਸਕਲ ਮਲੇਸ਼ ਕਰੋ ਰਣ ਘਾਤਾ, ਜਿਹੜੇ ਮਲੇਸ਼ ਹਨ, ਪਾਪੀ ਹਨ, ਸਾਡੇ ਮਨ ਨੂੰ ਮਾੜੇ ਪਾਸੇ ਲਾ ਕੇ ਲੈ ਕੇ ਜਾਣ ਵਾਲੇ, ਲਾਉਣ ਵਾਲੇ, ਉਹਨਾਂ ਨੂੰ ਵਾਹਿਗੁਰੂ ਜੀ ਤੁਸੀਂ ਨਸ਼ਟ ਕਰ ਦਿਓ, ਖਤਮ ਕਰ ਦਿਓ।
ਜੇ ਸਤੁਜ ਤਵ ਸਰਨੀ ਪਰੇ,
ਹੇ ਅਸਤ, ਜੇ ਅਸਤੁਜ, ਹੇ ਅਕਾਲ ਪੁਰਖ ਵਾਹਿਗੁਰੂ ਅਸਤੁਜ, ਜਿਸ ਪਰਮਾਤਮਾ ਵਾਹਿਗੁਰੂ ਜੀ ਦੇ ਝੰਡੇ ਦੇ ਵਿੱਚ ਸ੍ਰੀ ਸਾਹਿਬ ਦਾ ਚਿੰਨ੍ਹ ਹੈ, ਪਰਮਾਤਮਾ ਵਾਹਿਗੁਰੂ ਜੀ ਨੂੰ ਅਸਤੁਜ ਕਰਕੇ ਆਖਿਆ, ਜੇ ਅਸਤੁਜ ਤਵ ਸਰਨੀ ਪਰੇ, ਇਹ ਵਾਹਿਗੁਰੂ ਜਿਹੜੇ ਆਪ ਜੀ ਦੀ ਸਰਨ ਦੇ ਵਿੱਚ ਪੈ ਗਏ,
ਤਿਨਕੇ ਦੁਸ਼ਟ ਦੁਖਤ ਹੋਇ ਮਰੇ,
ਉਹਨਾਂ ਦੇ ਦੁਸ਼ਟ ਜਿਹੜੇ ਹਨ, ਦੁੱਖ ਦੇਣ ਵਾਲੇ, ਦੁਖਤ ਮਹਿਣੇ ਦੁੱਖ ਦੇਣ ਵਾਲੇ ਜਿਹੜੇ ਦੁਸ਼ਟ ਹਨ, ਇਹ ਮਰੇ ਮਰ ਗਏ, ਜਿਹੜੇ ਵਾਹਿਗੁਰੂ ਜੀ ਦੀ ਸਰਨ ਦੇ ਵਿੱਚ ਮਨ ਕਰਕੇ ਪੈ ਗਏ। ਗੁਰੂ ਕੀ ਸਰਨ ਦੇ ਵਿੱਚ ਇੱਕ ਤਨ ਕਰਕੇ ਆਉਣਾ ਹੈ, ਇੱਕ ਮਨ ਕਰਕੇ ਵੀ ਆਉਣਾ ਹੈ। ਕਈ ਵਾਰ ਅਸੀਂ ਤਨ ਕਰਕੇ ਗੁਰੂ ਕੀ ਹਜ਼ੂਰੀ ਦੇ ਅੰਦਰ ਆਉਂਦੇ ਹਾਂ, ਪਰ ਸੰਗਤ ਜੀ ਨਾਲ ਮਨ ਕਰਕੇ ਵੀ ਆਈਏ। ਇਸੇ ਤਰ੍ਹਾਂ ਜੇ ਅਸਤੁਜ ਤਵ ਸਰਨੀ ਪਰੇ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤੇ ਹਨ, ਸਰਨ ਨਾਥ ਤੋਰੀਅੰ ਉਬਾਰ ਲਾਜ ਮੋਰੀਅੰ, ਜਿਤੇ ਸਰਨ ਆਏ ਹੈ ਤਿਤੇ ਰਾਖ ਲੈ ਹੈ। ਪਰਮਾਤਮਾ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਰੱਖ ਲੈਂਦਾ ਜਿਹੜੇ ਸਰਨ ਦੇ ਵਿੱਚ ਆ ਜਾਂਦੇ। ਇਸ ਵਾਸਤੇ ਜੇ ਅਸਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁੱਖ ਤੋਹੈ ਮਰੇ, ਉਹਨਾਂ ਦੇ ਦੁੱਖ ਦੇਣ ਵਾਲੇ ਜਿਹੜੇ ਬਾਹਰਲੇ ਵੈਰੀ ਹੈ ਉਹ ਵੀ ਖਤਮ ਹੋ ਜਾਂਦੇ ਹੈ, ਜਿਹੜੇ ਅੰਦਰਲੇ ਵੈਰੀ ਹਨ ਉਹ ਵੀ ਖਤਮ ਹੋ ਜਾਂਦੇ ਹੈ, ਜਿਹੜੇ ਮਨ ਕਰਕੇ ਗੁਰੂ ਦੀ ਸਰਨ ਦੇ ਵਿੱਚ ਪਏ ਰਹਿੰਦੇ ਹੈ। ਔਰ ਇਸੇ ਤਰ੍ਹਾਂ ਕੇਵਲ ਦਿਖਾਵੇ ਮਾਤਰ ਨਹੀਂ, ਆਪਣੀ ਮਨ ਬਾਣੀ ਸਰੀਰ ਕਰਕੇ, ਮਨ ਕਰਕੇ ਵੀ, ਬਾਣੀ ਕਰਕੇ, ਬਚਨਾਂ ਕਰਕੇ ਵੀ, ਅਤੇ ਇਸੇ ਤਰ੍ਹਾਂ ਸਰੀਰ ਕਰਕੇ ਵੀ, ਮਨ ਬਾਣੀ ਸਰੀਰ ਕਰਕੇ ਜਿਹੜੇ ਸਰਨ ਦੇ ਵਿੱਚ ਪਏ ਹਨ, ਵਾਹਿਗੁਰੂ ਜੀ ਉਹਨਾਂ ਦੇ ਜਿੰਨੇ ਵੀ ਇਹ ਦੁੱਖਦਾਈ ਵੈਰੀ ਹਨ ਸਭ ਨਸ਼ਟ ਹੋ ਜਾਂਦੇ ਹੈ, ਖਤਮ ਹੋ ਜਾਂਦੇ ਹਨ।
ਪੁਰਖ ਜਵਨ ਪਾਗ ਪਰੇ ਤਿਹਾਰੇ,
ਸਤਿਗੁਰੂ ਕਲਗੀਧਰ ਸਾਹਿਬ ਜੀ ਆਖਦੇ ਹਨ, ਹੇ ਵਾਹਿਗੁਰੂ, ਜਿਹੜੇ ਪੁਰਖ ਜਵਨ ਪਾਗ ਪਰੇ ਤਿਹਾਰੇ, ਜਿਹੜੇ ਆਪ ਜੀ ਦੇ ਪਗ ਚਰਨੀ ਪੈ ਗਏ ਵਾਹਿਗੁਰੂ ਜੀ,
ਤਿਨਕੇ ਤਮ ਸੰਕਟ ਸਭ ਟਾਰੇ,
ਵਾਹਿਗੁਰੂ ਜੀ ਉਹਨਾਂ ਦੇ ਸਾਰੇ ਤੁਸਾਂ ਨੇ ਜਿਹੜੇ ਸੰਕਟ ਦੁੱਖ ਹੈ ਇਹ ਟਾਲੇ, ਟਾਲ ਦੇਣਾ ਕੀਤੇ, ਦੂਰ ਕਰ ਦਿੱਤੇ, ਜਿਹੜੇ ਵਾਹਿਗੁਰੂ ਜੀ ਦੀ ਸਰਨ ਦੇ ਵਿੱਚ ਆ ਗਏ।
ਜੋ ਕਲ ਕਹੋ ਇੱਕ ਵਾਰ ਧਿਆ ਹੈ,
ਜਿਹੜਾ ਮਨੁੱਖ, ਜੋ ਕਲ ਕਹੋ, ਕਲ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ, ਇਹ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦਾ ਆਪਣਾ ਹੀ ਜਿਹੜਾ ਸੰਕੇਤਕ ਪਰਿਭਾਸ਼ਕ ਸ਼ਬਦ ਹੈ, ਪਹਿਲਾਂ ਵੀ ਆਪਾਂ ਇਸ ਦੀ ਵਿਚਾਰ ਸਾਂਝੀ ਕੀਤੀ ਸੀ, ਇਹ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਜਿਹਦਾ ਆਪਣਾ ਹੀ ਸਵਯੰ ਆਪਣਾ ਹੀ ਇਹ ਪਰਿਭਾਸ਼ਕ ਸੰਕੇਤਕ ਸ਼ਬਦ ਸਤਿਗੁਰੂ ਸਾਹਿਬ ਜੀ ਨੇ ਵਰਤਿਆ, ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਚਕ ਹੈ, ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾਂ ਤੇ ਜਗ ਡਾਲਾ। ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਇਸ ਕਾਰਨ ਕਰਕੇ ਕਾਲ ਕਹਿ ਦਿੱਤਾ ਕਿ ਅੰਤ ਦੇ ਸਮੇਂ ਉਹ ਸਾਰਿਆਂ ਜੀਵਾਂ ਦਾ ਕਾਲ ਕਰਨ ਵਾਲਾ, ਕਿਉਂਕਿ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਅਸੀਂ ਅਕਾਲ ਪੁਰਖ ਵੀ ਆਖਦੇ ਹਾਂ, ਅਕਾਲ ਵੀ ਆਖਦੇ ਹਾਂ, ਮਹਾਂਕਾਲ ਵੀ, ਕਾਲਣ ਕੋ ਕਾਲ ਵੀ ਆਖਦੇ ਹਾਂ, ਇਹ ਸਾਰੇ ਸ਼ਬਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਾਚਕ ਹਨ। ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਦਸਮ ਬਾਣੀ ਦੇ ਅੰਦਰ ਬਹੁਤ ਥਾਵਾਂ 'ਤੇ ਇਹਨਾਂ ਦੀ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵਸਸ ਕਰੋਰ ਜਲੇਸ਼, ਇੱਥੇ ਵੀ ਕਾਲ ਤੋਂ ਭਾਵ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਚਕ ਹੈ। ਇੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਕਲ ਸ਼ਬਦ ਵਰਤਦੇ ਹੈ, ਜੋ ਕਲ ਕਹੋ ਇੱਕ ਵਾਰ ਧਿਆ ਹੈ, ਜਿਹੜੇ ਮਨੁੱਖ ਕਲ ਮੈਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੀ ਮਨ ਵਿਰਤੀ ਸੁਰਤ ਨੂੰ ਜੋੜ ਕੇ ਇੱਕ ਵਾਰ ਵੀ ਧਿਆਉਣਾ ਕਰਦੇ ਹਨ, ਜਾਂ ਕਲ ਦਾ ਅਰਥ ਸੁੰਦਰ ਵੀ ਹੁੰਦਾ ਹੈ, ਕਲ ਮੈਨੇ ਸੁੰਦਰ, ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦੇ ਵਾਸਤੇ ਸੁੰਦਰ ਸ਼ਬਦ ਬਹੁਤ ਵਾਰ ਵਰਤਿਆ ਹੈ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਇਸੇ ਤਰ੍ਹਾਂ ਸੁੰਦਰ ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਇਤਿਆਦਿ ਕੇ ਸ਼ਬਦ ਸੁੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਬਤ ਵੀ ਵਰਤੇ ਹਨ। ਜੋ ਕਾਲ ਕਉ ਇੱਕ ਵਾਰ ਧਿਆ ਹੈ, ਇਹਨੂੰ ਆਮ ਤੌਰ 'ਤੇ ਪਾਠ ਧਿਆਏ ਹੈ ਕਰ ਦਿੰਦੇ ਹਾਂ, ਜਦੋਂ ਅਸੀਂ ਕੁਝ ਜ਼ਰਾ ਧਿਆਨ ਨਾ ਦੇਈਏ ਪਾਠ ਦਾ ਤਾਂ ਕਈ ਵਾਰ ਅਸੀਂ ਧਿਆਏ ਹੈ ਇਹ ਸ਼ਬਦ ਬੋਲਦੇ ਹਾਂ, ਪਰ ਇੱਥੇ ਧੱਦੇ ਨੂੰ ਸਿਹਾਰੀ ਅਤੇ ਐੜੇ ਨੂੰ ਦਲਾਵਾਂ ਅਤੇ ਹੈ ਜੋ ਕੱਲ ਕਹੋ ਇੱਕ ਵਾਰ ਅਤੇ ਐ ਹੈ ਕਿ ਜੋ ਕਲਮੇ ਨੇ ਸੁੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਇੱਕ ਵਾਰ ਮਨ ਵਿਰਤੀ ਸੁਰਤ ਨੂੰ ਜੋੜ ਕੇ ਧਿਆਉਣਾ ਕਰਦੇ ਹੈ। ਇੱਕ ਵਾਰ ਕਿਹੜੇ ਤਰੀਕੇ ਦੇ ਨਾਲ ਇਹ ਆਪਾਂ ਸੰਗਤ ਜੀ ਸਮੇਂ ਦੇ ਨਾਲ ਫਿਰ ਵੀ ਵਿਚਾਰ ਸਾਂਝੀ ਕਰਾਂਗੇ, ਕਿਉਂਕਿ ਇਸ ਦੀ ਬਾਬਤ ਵੀ ਕਾਫੀ ਲੰਮਾ ਸਮਾਂ ਚਾਹੀਦਾ ਹੈ। ਇੱਕ ਵਾਰ ਕਿਹੜੇ ਤਰੀਕੇ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਇਹ ਜਪ ਸਕਦੇ ਹਾਂ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬੋਲ ਅਸੀਂ ਪੜ੍ਹਦੇ ਹਾਂ, ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜ੍ਹਿਓ ਕੈਲਾਸ ਰਹਿਓ, ਜੈਸੇ ਲੱਖ ਵਾਰ ਕੁਰਸ਼ੇਤਰ ਮੈਂ ਸਮੇਧ ਜਗ ਭੰਗ ਠਯੋ, ਜੈਸੇ ਕੋਟ ਵਰਸ ਤਪ ਉਰਧ ਮੁਖੀ ਵੈ ਸੰਤਰ ਮੈਂ ਤਨ ਦਾਹ ਦਇਓ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਕਈ ਵਾਰ ਅਸੀਂ ਸੋਚਦੇ ਹਾਂ ਕਿ ਜੇ ਇੱਕ ਵਾਰ ਹੀ ਵਾਹਿਗੁਰੂ ਕਹਿਣ ਦੇ ਨਾਲ ਹੀ ਇਹ ਸਭ ਚੀਜ਼ਾਂ ਪ੍ਰਾਪਤ ਹੋ ਸਕਦੀਆਂ ਨੇ, ਫਿਰ ਵਾਰ ਵਾਰ ਵਾਹਿਗੁਰੂ ਜੀ ਦਾ ਜਾਪ ਕਿਉਂ ਕੀਤਾ ਜਾਂਦਾ? ਇਹ ਆਪਾਂ ਸਮੇਂ ਦੇ ਨਾਲ ਫਿਰ ਵੀ ਵਿਚਾਰਾਂ ਸਾਂਝੀਆਂ ਕਰਾਂਗੇ ਕਿ ਉਹ ਜਿਤਨਾ ਸਮਾਂ ਨਿਯਤ ਕੀਤਾ ਹੈ ਸੰਗਤ ਜੀ ਉਹ ਤਕਰੀਬਨ ਸੰਪੂਰਨ ਹੋ ਚੁੱਕਿਆ ਹੈ, ਅਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਸਮਾਂ ਹੋਇਆ ਹੈ। ਇੱਥੇ ਹਜ਼ੂਰ ਆਖਦੇ ਹਨ, ਜੋ ਕੱਲ ਕਹੋ ਇੱਕ ਵਾਰ ਧਿਆਇ ਹੈ। ਜਿਹੜੇ ਮਨੁੱਖ ਕਲਯੁੱਗ ਦੇ ਸਮੇਂ ਦੇ ਅੰਦਰ ਜਾਂ ਇਸੇ ਤਰ੍ਹਾਂ ਕਲਮੇ ਨੇ ਸੁੰਦਰ ਪਰਮਾਤਮਾ ਵਾਹਿਗੁਰੂ ਜੀ ਨੂੰ ਧਿਆਉਣਾ ਕਰਦੇ ਹਨ, ਕਲਮੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ ਕਰਦੇ ਹਨ,
ਉਹਨਾਂ
ਦੇ ਜਿਹੜਾ ਕਾਲ ਹੈ ਮੌਤ ਦਾ ਸਮਾਂ ਹੈ, ਕਦੇ ਨੇੜੇ ਨਹੀਂ ਆਉਂਦਾ।
ਰੱਛਾ ਹੋਏ ਤਾਹੀ ਸਭ ਕਾਲਾ,
ਉਹਨਾਂ ਦੀ ਸਾਰਿਆਂ ਸਮਿਆਂ ਦੇ ਅੰਦਰ ਰੱਛਿਆ ਹੁੰਦੀ ਹੈ, ਰੱਖਿਆ ਹੁੰਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਕਲਯੁੱਗ ਚੜ੍ਹਿਓ ਅਸੰਭ ਜਗਤ ਕਵਨ ਵਿਧ ਵਾਚ ਹੈ, ਰਾਚੋ ਇੱਕ ਰੰਗ ਤਉ ਛੂਟੋ ਕਲ ਕਾਲ ਤੇ। ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਕਲਯੁੱਗ ਦੇ ਸਮੇਂ ਤੋਂ ਜਾਂ ਇਸੇ ਤਰ੍ਹਾਂ ਇਹ ਕਾਲ ਦੇ ਸਮੇਂ ਤੋਂ ਇਹ ਕਾਲ ਤੋਂ ਕਿਹੜੇ ਤਰੀਕੇ ਦੇ ਨਾਲ ਬਚਿਆ ਜਾ ਸਕਦਾ? ਰਾਚੋ ਇੱਕ ਰੰਗ, ਇੱਕ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰਨ ਤੋਂ।
ਦੁਸ਼ਟ ਅਰਿਸ਼ਟ ਟਰੀ ਤਤ ਕਾਲਾ,
ਹਜ਼ੂਰ ਆਖਦੇ ਹਨ ਦੁਸ਼ਟ ਰੱਛਾ ਹੋਏ ਤਾਹੇ ਸਭ ਕਾਲਾ, ਉਹਨਾਂ ਦੀ ਸਾਰਿਆਂ ਸਮਿਆਂ ਦੇ ਅੰਦਰ ਰੱਖਿਆ ਹੁੰਦੀ ਹੈ। ਜਿਹੜੇ ਦੁਸ਼ਟ ਹਨ ਅਤੇ ਅਰਿਸ਼ਟ, ਅਰਿਸ਼ਟ ਜਿਹੜੇ ਦੋਸਾਂ ਵਾਲੇ ਹਨ, ਇਸੇ ਤਰ੍ਹਾਂ ਅਰਿਸ਼ਟ ਤੋਂ ਭਾਵ ਹੈ ਜਿਹੜੇ ਔਗਣ ਕਰਨ ਵਾਲੇ ਹਨ ਜਾਂ ਦੋਸ਼ ਦੇਣ ਵਾਲੇ ਹਨ। ਇਸ ਤਰ੍ਹਾਂ ਦੇ ਜਿਹੜੇ ਦੁਸ਼ਟ ਹਨ, ਟਰੈ ਸਭ ਤਤਕਾਲਾ, ਤਤਕਾਲਾ ਮੈਨੇ ਜਲਦੀ ਛੇਤੀ ਟਲ ਜਾਂਦੇ ਹੈ, ਇਹ ਖਤਮ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਆਪਾਂ ਅਗਲੇ ਸਮਿਆਂ ਦੇ ਅੰਦਰ ਇਸ ਦੀ ਵਿਚਾਰ ਜੈਸੀ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨਗੇ ਵਿਚਾਰਨ ਦਾ ਯਤਨ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਨੂੰ ਸਭ ਸੰਗਤ ਨੇ ਸਤਿਗੁਰੂ ਸਾਹਿਬ ਜੀ ਨੇ ਖਿਮਾ ਕਰਨਾ ਜੀ।
ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।